ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੈ ਗੋਪਾਲ। ਨਾਨਕ ਮਨ ਤਨ ਸੁਖੀ ਹੋਏ ਅੰਤ ਮਿਲੈ ਗੋਪਾਲ। ਕਰ ਜੋ ਸੰਗੀ ਹੈ ਤੇਰੋ ਹਰ ਜਸ
ਪਿਓ ਕਾ ਘਰ ਹੈ ਇਹਨੇ ਰਹਿਣਾ ਨਹੀਂ ਹੈ ਬਸ ਸਿਆਣਾ ਆਦਮੀ ਉਸ ਨੂੰ ਮੰਨਿਆ ਜਾਂਦਾ ਜਿਹੜਾ ਹਕੀਕਤ ਨੂੰ ਫੜੇ ਜਿਹੜਾ ਝੂਠ ਨੂੰ ਫੜਦਾ ਝੂਠਾ ਕੌਣ ਹੈ ਪਦਾਰਥ ਸੱਚ ਕੌਣ ਹੈ ਆਤਮਾ ਦੋ ਵੱਖ ਨੇ ਹਰ ਇੱਕ ਵਸਤੂ ਦੇ ਉਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ ਜੇ ਤਾਂ ਇਹ ਗੁਰੂ ਵਾਲਾ ਬਣ ਗਿਆ ਕਿਸੇ ਚਾਹੇ ਮਤ ਦਾ ਕਿਸੇ ਬਿਆਦਰੀ ਦਾ ਕਿਸੇ ਗਰੁੱਪ ਦਾ ਤਾਂ ਉਸ ਨੂੰ ਮਨੁੱਖਾਂ ਦੇ ਮਿਲ ਜਾਏਗੀ ਆਤਮਾ ਦਾ ਮਿਲਣਾ ਤਾਂ ਬਹੁਤ ਦੂਰ ਆ ਤਾਂ ਉਹਦੇ ਮਿਲਣ ਦੇ ਸਾਧਨ ਹੋਰ ਨੇ ਉਹ ਸਾਧਨ ਵੀ ਤਦ ਪ੍ਰਾਪਤ ਹੋਣਗੇ ਜਦ ਇਹ ਗੁਰੂ ਵਾਲਾ ਬਣੇਗਾ ਬਾਕੀ ਆ ਜਿਹੜਾ ਦੁਨੀਆਂ ਦਾ ਜਗਾੜ ਹੈ ਸਾਰਾ ਇਹ ਤਾਂ ਇੱਥੇ ਹੀ ਰਹਿ ਜਾਣਾ ਕਰੋ ਆ ਦੇਖ ਲਓ ਆਪਣੇ ਦੇਖਦਿਆਂ ਦੇਖਦਿਆਂ ਕਿਵੇਂ ਵੱਡੇ ਵੱਡੇ ਲੋਕ ਨੇ ਜਿਹੜੇ ਤੁਰੀ ਜਾਂਦੇ ਨੇ ਕੋਈ ਕਿਵੇਂ ਤੁਰ ਜਾਂਦਾ ਕੋਈ ਕਿਵੇਂ ਤੁਰ ਜਾਂਦਾ ਤੁਰ ਸਭ ਨੇ ਹੀ ਜਾਣਾ ਇੱਥੋਂ ਰਹਿਣਾ ਕਿਸੇ ਨੇ ਵੀ ਨਹੀਂ ਹੈ ਬਸ ਪਰ ਜਿੱਥੇ ਇਹਨੇ ਜਾਣਾ ਰੂਹ ਨੇ ਜਿਹਨੂੰ ਜੀਵ ਆਤਮਾ ਕਹਿੰਦੇ ਨੇ ਉਹਦਾ ਆਪਾਂ ਨੂੰ ਕੋਈ ਫਿਕਰ ਨਹੀਂ ਹੈ ਝੂਠੀਆਂ ਵਸਤਾਂ ਦੇ ਆਲੇ ਦੁਆਲੇ ਘੁੰਮੀ ਜਾਂਦੇ ਹਾਂ ਸਾਰਾ ਦਿਨ ਪੁੱਤਰਾਂ ਧੀਆਂ ਦੇ ਵਾਸਤੇ ਲਿਆ ਲਿਆ ਕੇ ਜਮ੍ਹਾਂ ਕਰਦੇ ਹਾਂ ਪਦਾਰਥ ਠੱਗੀਆਂ ਬੱਗੀਆਂ ਨਾਲ ਤੇ ਗੁਰੂ ਸਾਹਿਬ ਜੀ ਤਾਂ ਆਪਾਂ ਨੂੰ ਫਿਰ ਸਿਆਣਾ ਕਹਿੰਦੇ ਨਹੀਂ ਹਨ ਹਾਂ ਪਿੰਡ ਦੇ ਇਲਾਕੇ ਦੇ ਲੋਕ ਤੈਨੂੰ ਸਿਆਣਾ ਕਹਿ ਦੇਣਗੇ ਬਈ ਵਾਹ ਤਾਂ ਇਤਨਾ ਪਦਾਰਥ ਇਕੱਠਾ ਕਰ ਲਿਆ ਤੇ ਤੇਰੀ ਬੜੀ ਉਪਮਾ ਹੁੰਦੀ ਹੈ ਇੱਥੇ ਇਲਾਕੇ ਦੇ ਵਿੱਚ ਉਹ ਸਾਰਾ ਝੂਠਾ ਜੁਗਾੜ ਹੈ ਬਸ ਜਦ ਇਹ ਗੁਰੂ ਵਾਲਾ ਬਣ ਕੇ ਪਰਮੇਸ਼ਰ ਦੀ ਬੰਦਗੀ ਕਰੇਗਾ ਜੇ ਤਾਂ ਆਪਣੇ ਬਜ਼ੁਰਗ ਇੱਥੇ ਬੈਠੇ ਨੇ ਤਾਂ ਆਪਾਂ ਮੰਨ ਲਓ ਵੀ ਹਕੀਕਤ ਹੈ ਸੱਚ ਹੈ ਇਹ ਜਿਹੜੇ ਪ੍ਰਚਾਰ ਕਰਦੇ ਨੇ ਝੂਠੇ ਨੇ ਇਹ ਜਿਹੜੇ ਸਾਨੂੰ ਕਹਿੰਦੇ ਨੇ ਨਾ ਵੀ ਰਹਿਣਾ ਨਹੀਂ ਆ ਇੱਥੇ ਵੀ ਰਹਿਣਾ ਕਿਉਂ ਨਹੀਂ ਸਾਡੇ ਤਾਂ ਬਜ਼ੁਰਗ ਮੰਜਿਆਂ ਤੇ ਬੈਠੇ ਨੇ ਜਦ ਤੋਂ ਦੁਨੀਆਂ ਬਣੀ ਹੈ ਜਦ ਹੀ ਬੈਠੇ ਨੇ। ਫੇਰ ਤਾਂ ਹੈ ਸੱਚੀ ਵੀ ਠੀਕ ਹੈ, ਗਿਆ ਕੋਈ ਨੀ, ਤੁਸੀਂ ਕਹਿੰਦੇ ਚਲੇ ਗਏ। ਜਦ ਜਿਹੜੇ ਕਹਿਣ ਵਾਲੇ ਕਹਿੰਦੇ ਨੇ ਜਾਂ ਗੁਰਬਾਣੀ ਕਹਿੰਦੀ ਹੈ ਵੀ ਰਹਿਣਾ ਨੀ, ਫਿਰ ਤਾਂ ਆਪਾਂ ਝੂਠੇ ਹਾਂ। ਫਿਰ ਆਪਣਾ ਸਤਿਗੁਰੂ ਤਾਂ ਸੱਚਾ, ਆਪਾਂ ਝੂਠੇ ਹਾਂ। ਜੇ ਆਪਾਂ ਝੂਠਿਆ ਤਾਂ ਸਤਿਗੁਰੂ ਨੇ ਆਪਾਂ ਨੂੰ ਕੀ ਬਾਂਹ ਫੜਾਉਣੀ ਹੈ? ਫਿਰ ਬਾਂਹ ਫੜ ਲੂਗਾ ਆਪਣੀ। ਗੁਰੂ ਸਾਹਮਣੇ ਨੇ ਲਿਖਾ ਹੈ, ਚੋਰ ਕੀ ਹਾਂਬਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਉਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਇਤਨੀ ਦੁਨੀਆਂ ਮਾਦਾ ਪ੍ਰਸਤੀ ਹੋ ਗਈ, ਉੱਠ ਕੇ ਗੁਰਦੁਆਰੇ ਨਮਸਕਾਰ ਕਰਨਾ ਨਹੀਂ ਚਾਹੁੰਦੀ ਹੈ। ਜਾਲੀ ਥਾਈ ਦੇਖਦੇ ਨੇ ਵੀ ਅਖਬਾਰ ਆ ਗਿਆ, ਸਿੱਟ ਗਿਆ ਅਖਬਾਰ, ਉਹਨੂੰ ਤਾਂ ਦੇਖਦੇ ਨੇ ਜਾਲੀ ਥਾਈ ਬੈਠੇ। ਤੇ ਗੁਰਦੁਆਰੇ ਸੁਖਮਨੀ ਸਾਹਿਬ ਦਾ ਪਾਠ ਹੁੰਦਾ, ਉੱਥੇ ਨਹੀਂ ਜਾਂਦੇ, ਕਹਿੰਦੇ ਦਿੱਲੀ ਬਾਰੀ ਬੰਦ ਕਰਦੇ, ਖੜਕਾ ਸੁਣਦਾ। ਦੱਸੋ ਫਿਰ ਆਪਣਾ ਭਲਾ ਕਿੱਥੇ ਹੋਵੇਗਾ? ਭਲੇ ਵਾਸਤੇ ਤਾਂ ਮਨੁੱਖਾ ਦੇ ਵੀ ਨਹੀਂ ਹੈ। ਜੇ ਤੂੰ ਇਹ ਸਾਰੀ ਰਾਏਪੁਰ ਦੇ ਪਦਾਰਥ ਜ਼ਮੀਨ ਤੇਰੇ ਕੋਲ ਆ ਜਾਵੇ, ਫੇਰ ਵੀ ਨੀ ਤਾਂ ਰਹਿਣਾ ਹੈ। ਝੂਠੀ ਚੀਜ਼ ਕਦੇ ਰਹੀ ਹੈ? ਛਾਂ ਵੀ ਕਦੇ ਫੜੀ ਆ ਕਿਸੇ ਨੇ? ਉਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਦੋ ਫਰਜ਼ ਨੇ ਇਸ ਦੇ, ਇੱਕ ਝੂਠਾ ਫਰਜ਼ ਆ, ਇੱਕ ਸੱਚਾ ਫਰਜ਼ ਆ ਇਸ ਦਾ। ਜਿਵੇਂ ਸਕੂਲਾਂ ਦੇ ਵਿੱਚ ਮਜਬੂਰ ਹੁੰਦੇ ਨੇ, ਇੱਕ ਗੈਰ ਲਾਜ਼ਮੀ, ਇੱਕ ਲਾਜ਼ਮੀ। ਗੈਰ ਲਾਜ਼ਮੀ ਦੀ ਕੋਈ ਬੁੱਕਤ ਨਹੀਂ ਹੈ, ਉਹ ਤਾਂ ਇੱਕ ਪ੍ਰਤੀਤੀ ਮਾਤਰ ਹੈ। ਜਿਹੜਾ ਲਾਜ਼ਮੀ ਹੈ ਉਹਦੀ ਬੁੱਕਤ ਹੈ। ਜਿਵੇਂ ਛਮਾਹੀ, ਨਵਾਹੀ, ਸਲਾਨਾ ਇਮਤਿਹਾਨ ਹੁੰਦੇ ਨੇ। ਪਹਿਲਾਂ ਜੋ ਬੱਚਾ ਪਾਸ ਹੋ ਹੀ ਜਾਵੇ, ਜਦ ਪਿਛਲਾ ਆਵੇਗਾ ਸਲਾਨਾ, ਜੇ ਫੇਲ ਹੋ ਗਿਆ ਬਸ ਉਹ ਪਾਸ ਵੀ ਐਵੇਂ ਗਏ, ਪਹਿਲਾਂ ਜਿਹੜੇ ਹੋਏ ਹੋਏ। ਔਰ ਇਸ ਦਾ ਮੁੱਖ ਵਾਰਤਾ ਹੈ ਪਰਮੇਸ਼ਰ ਦੀ ਬੰਦਗੀ ਕਰਨ, ਜਾਣੀ ਸੱਚਾ ਫਰਜ਼ ਆ ਜਿਹੜਾ। ਝੂਠਾ ਫਰਜ਼ ਆ ਇਹਦਾ ਬੱਚੇ ਪਾਲਣ, ਝੂਠ ਰਹਿੰਦਾ ਨਹੀਂ ਹੁੰਦਾ, ਸੱਚ ਕਿਤੇ ਜਾਂਦਾ ਨਹੀਂ ਹੁੰਦਾ। ਉਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਬਹੁਤ ਦੁਨੀਆਂ ਤਾਂ ਮਾੜੀ ਜਿਹੀ ਹਵਾ ਵਗੀ ਤੇ ਅੰਦਰ ਹੀ ਵੜ ਜਾਂਦੇ ਨੇ, ਹੀਟਰ ਲਾ ਦੇ ਠੰਡੀ ਹਵਾ ਵਗਦੀ ਹੈ। ਉਹ ਦੱਸੋ ਜਿਨ੍ਹਾਂ ਨੇ ਜੰਗਲਾਂ ਦੇ ਵਿੱਚ ਜਾ ਕੇ 48-48 ਸਾਲ ਤਪੱਸਿਆ ਕਰੀ ਹੈ, ਉਹਨਾਂ ਨੂੰ ਨੀ ਦਿੰਦੇ ਤੁਹਾਡੇ ਜਿਹੜੇ ਹੀਟਰ ਫੀਟਰ ਨੇ? ਉਹਨਾਂ ਨੂੰ ਇਹ ਗਿਆਨ ਹੋ ਗਿਆ ਤੇ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ। ਆਪਾਂ ਨੂੰ ਗਿਆਨ ਹੈ ਝੂਠ ਦਾ, ਸਭ ਝੂਠ ਹੈ ਨਾਮ ਤੋਂ ਬਗੈਰ। ਉਹ ਇਸ ਤਰ੍ਹਾਂ ਨਾਲ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਵਤਾਰ ਹੋਇਆ, ਬਹੁਤ ਅਵਤਾਰ ਹੋਏ ਨੇ। ਸੁਲਾ ਕੁਲ ਪਕੰਬਰ ਹੋਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ। ਉਹ ਜਿੱਥੇ ਜਾਂਦੇ ਸੀ ਇਨਸਾਨ ਨੂੰ ਹਕੀਕਤ ਦੱਸਦੇ ਸੀ, ਕਿਸੇ ਕੋਲੋਂ ਡਰਦੇ ਨਹੀਂ ਸੀ, ਉਹ ਕਿਸੇ ਨੂੰ ਡਰਾਉਂਦੇ ਨਹੀਂ ਸੀ, ਹਕੀਕਤ ਦੱਸਦੇ ਸੀ। ਉਹ ਡਰਾ ਕੇ ਕਿਸੇ ਕੋਲ ਕੋਈ ਰਾਜ ਭਾਗ ਖੋਣਾ ਨਹੀਂ ਸੀ ਚਾਹੁੰਦੇ, ਭਾਵੇਂ ਲੈ ਸਕਦੇ ਸੀ, ਪਰ ਨਹੀਂ, ਉਹਨਾਂ ਦਾ ਉਹ ਪੱਖੇ ਨਹੀਂ ਸੀ। ਉਹਨਾਂ ਦਾ ਤਾਂ ਇਹ ਪੱਖ ਸੀ ਵੀ ਇਨਸਾਨ ਨੂੰ ਜਣਾ ਦੀਏ ਵੀ ਤੂੰ ਮਨੁੱਖਾਂ ਦੇ ਕਾਹਦੇ ਵਾਸਤੇ ਪ੍ਰਾਪਤ ਕਰੀਏ। ਤਾਂ ਇਸ ਤਰ੍ਹਾਂ ਦੱਸਿਆ ਵੀ ਸਾਂਝਾ ਰਹਿਬਰ ਹੋਇਆ ਗੁਰੂ ਨਾਨਕ ਦੇਵ ਮਹਾਰਾਜ। ਖੱਤਰੀ ਬ੍ਰਾਹਮਣ ਸੂਦ ਬੈਸ, ਇਹ ਪਿੱਛੇ ਨਾਂ ਰੱਖੇ ਹੁੰਦੇ ਸੀ ਕੰਮਕਾਰ ਕਰਨ ਵਾਸਤੇ। ਆਨ ਮਤਾਂ ਦੇ ਆਪਣੇ ਮਤ ਨੂੰ ਪ੍ਰਚਾਰ ਕਰਦੇ ਰਹੇ, ਆਪਣੇ ਮਤ ਨੂੰ ਉੱਚਾ ਚੱਕਦੇ ਰਹੇ। ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚਾਈ ਉੱਚੀ ਚੱਕੀ ਹੈ, ਹਕੀਕਤ ਜਿਹਨੂੰ ਕਹਿੰਦੇ ਨੇ। ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇਸ਼ ਚੌ ਬਰਨਾ ਕੋ ਸਾਂਝਾ, ਜਾਣਿਓ ਚੌ ਮਤਾਂ ਨੂੰ ਮਾਝਵਾਂ ਨੂੰ ਇਹ ਜਣਾਉਂਦੇ ਸੀ ਵੀ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜੋ ਪ੍ਰੇਮ ਦੇਣ। ਨਾਨਕ ਦੇ ਮਹਾਰਾਜ ਜੀ ਪਕੰਬਰ ਹੋਏ ਨੇ ਸੁਲਾ ਕੁਲ ਬਈ ਜੋ ਮਨੁੱਖਾ ਦੇ ਦਾ ਲਕਸ਼ ਹੈ ਨਾ ਫਰਜ਼ ਜਿਸ ਵਾਸਤੇ ਮਿਲੀ ਹੈ ਉਹ ਇਨਸਾਨ ਪਦਾਰਥਾਂ ਦੇ ਵਿਚ ਗੁਲਤਾਨ ਹੋਏ ਨੂੰ ਉਹਨੂੰ ਪਤਾ ਹੀ ਨੀ ਵੀ ਮੈਂ ਕਾਹਦੇ ਵਾਸਤੇ ਆਇਆ ਇੱਥੇ ਸਰੀਰ ਦੇ ਵਿਚ ਬਸ ਪਦਾਰਥ ਕਮਾਉਣ ਵਾਸਤੇ ਆਇਆ ਜਾਂ ਦੁਨੀਆਂ ਦੇ ਵਿਚ ਵਡਿਆਈ ਪੈਦਾ ਕਰਨ ਵਾਸਤੇ ਆਇਆ ਤੈਨੂੰ ਇੰਨਾ ਗਿਆਨ ਨਹੀਂ ਹੈ ਜੇ ਗਿਆਨ ਹੋਵੇ ਤਾਂ ਗੁਰੂ ਸਾਹਿਬ ਜੀ ਫਿਰ ਬਾਣੀ ਕਾਹਨੂੰ ਉਚਾਰਨ ਕਰਦੇ ਆਪਣੇ ਅਗਿਆਨੀਆਂ ਵਾਸਤੇ ਹੀ ਬਾਣੀ ਉਚਾਰਨ ਕਰੀ ਆਵੇ ਇਹਨਾਂ ਨੂੰ ਗਿਆਨ ਹੋ ਜਾਵੇ ਅੱਡੇ ਸਕੂਲ ਕਾਲਜ ਚ ਕਿਉਂ ਬਣਾਉਂਦੀ ਆ ਦੁਨੀਆ ਬਈ ਬੱਚਿਆਂ ਦਾ ਦਿਮਾਗ ਰੋਸ਼ਨ ਹੋ ਜਾਵੇ ਇਹ ਵਿਦਿਆ ਪ੍ਰਾਪਤ ਕਰ ਲੈਣ ਤੇ ਚੰਗੀ ਰੋਟੀ ਖਾਣਗੇ ਹੋਰ ਤਾਂ ਗੱਲ ਕੋਈ ਨੀ ਹੈ ਇਤਨਾ ਇਤਨਾ ਖਰਚ ਕਰਦੇ ਨੇ ਬੱਚਿਆਂ ਨੂੰ ਪੜ੍ਹਾਉਂਦੇ ਨੇ ਬਾਹਰਲੇ ਮੁਲਕਾਂ ਦੇ ਵਿਚ ਘੱਲਦੇ ਨੇ ਵੀ ਮੇਰਾ ਬੱਚਾ ਬਹੁਤ ਉੱਚ ਕੋਟੀ ਦਾ ਮਨੁੱਖ ਬਣ ਜਾਵੇ ਓ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸਾਰੇ ਮਾਝਵਾਂ ਨੂੰ ਇਹ ਹਕੀਕਤ ਜਣਾਈ ਆ ਕੋਈ ਇੱਕ ਨੂੰ ਨੀ ਜਣਾਈ ਬਹੁਤ ਦੁਨੀਆਂ ਤਾਂ ਆਪਣੇ ਮਤ ਨੂੰ ਹੀ ਉੱਚਾ ਚੱਕਦੀ ਹੈ ਨਾ ਬਈ ਸਾਡਾ ਹੀ ਮਤ ਬੜਾ ਹੈ ਮਤ ਨਹੀਂ ਬੜਾ ਹੈ ਵੱਡੀ ਤਾਂ ਹਕੀਕਤ ਹੈ ਜਿਹਨੂੰ ਕਰਨੀ ਕਹਿੰਦੇ ਨੇ ਗੁਰੂ ਸਾਹਿਬ ਜੀ ਨੇ ਇਸੇ ਵਾਸਤੇ ਬਾਣੀ ਉਚਾਰਨ ਕਰੀ ਹੈ ਨਾ ਮਨ ਰੇ ਆਪਾਂ ਨੂੰ ਤਾਂ ਮਨ ਦਾ ਪਤਾ ਵੀ ਨਹੀਂ ਕੀ ਹੈ ਜੇ ਆਪਾਂ ਨੂੰ ਮਨ ਦਾ ਪਤਾ ਲੱਗ ਜਾਵੇ ਫਿਰ ਮਨ ਨਾਲ ਆਪਾਂ ਕੋਈ ਸਲਾਹ ਮਸ਼ਵਰਾ ਕਰੀਏ ਬਈ ਐ ਮਨ ਮਨੁੱਖਾਂ ਦੇ ਮਿਲੀ ਹੈ ਕਾਹਦੇ ਵਾਸਤੇ ਮਿਲੀ ਹੈ ਤੂੰ ਕੀ ਕਰਦਾ ਇਹ ਤਾਂ ਹੀ ਨੀ ਆਪਾਂ ਨੂੰ ਜਾਂ ਮਨ ਦਾ ਹੀ ਪਤਾ ਨਹੀਂ ਗਾ ਆਪਾਂ ਕੀ ਚੱਲਾਂਗੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਧਰਮ ਦੀ ਜਾਣੀ ਹਿੰਦ ਦੀ ਚਾਦਰ ਹਾਂ ਇਹ ਜ਼ਰੂਰ ਆ ਬਈ ਦੁਨੀਆਂ ਭੁੱਲ ਜਾਂਦੀ ਹੈ ਜੇ ਕੋਈ ਪਰਵਕਾਰ ਕਰੇ ਕਿਸੇ ਤੇ ਸਾਰੇ ਹੀ ਭੁੱਲ ਜਾਂਦੇ ਨੇ ਜੇ ਕੋਈ ਭਾਈ ਭਾਈ ਦਾ ਫਾਇਦਾ ਕਰ ਦੇਵੇ ਨਾ ਕੋਈ ਦਿਨ ਆਵੇਗਾ ਉਸੇ ਭਾਈ ਨੂੰ ਮਾਰਨ ਨੂੰ ਤਿਆਰ ਹੋ ਜਾਏਗਾ ਉਹ ਬੇਵਫਾ ਨਾ ਦੁਨੀਆਂ ਹੈ ਆਓ ਇਸ ਤਰ੍ਹਾਂ ਦੇ ਨਾਲ ਨੌਵੇਂ ਗੁਰੂ ਨੇ ਫਿਰ ਲਿਖਿਆ ਮਨ ਰੇ ਤੇ ਆਪਾਂ ਨੂੰ ਤਾਂ ਮਨ ਦਾ ਪਤਾ ਨੀ ਹੁਣ ਆਪਾਂ ਨੂੰ ਗੁਰੂ ਸਾਹਿਬ ਜੀ ਕਿਉਂ ਕਹਿੰਦੇ ਮਨ ਰੇ ਉਹਨਾਂ ਨੂੰ ਪਤਾ ਵੀ ਮਨ ਕੀ ਹੁੰਦਾ ਕਹਾਂ ਪਿਓ ਤਾਂ ਬੌਰਾ ਕਮਲਾ ਤਾਂ ਆਪਾਂ ਕਹਿੰਦੇ ਫਲਾਨੇ ਦਾ ਮੁੰਡਾ ਕਮਲਾ ਹੋ ਗਿਆ ਬੌਰਾ ਇਹ ਬੋਲੀਆ ਇੱਧਰ ਹੀ ਪਟਿਆਲੇ ਕੰਨੀ ਹੁਣ ਮਹਾਰਾਜ ਕਹਿੰਦੇ ਮਨ ਨੂੰ ਤੂੰ ਕਮਲਾ ਹੋ ਗਿਆ ਕਮਲਾ ਉਹ ਹੁੰਦਾ ਜਿਹਨੂੰ ਆਪਣਾ ਪਰਾਇਆ ਨਾ ਭਾਸਦਾ ਹੋਵੇ ਚੰਗਾ ਮਾੜਾ ਨਾ ਭਾਸਦਾ ਹੋਵੇ ਉਸ ਨੂੰ ਕਮਲਾ ਕਹਿੰਦੇ ਨੇ ਹੁਣ ਮਨ ਕਮਲਾ ਕਿਵੇਂ ਜਿਹੜਾ ਇਹਨੇ ਇਹ ਕੰਮ ਕਰਨਾ ਸੀ ਉਹ ਨੀ ਕਰਦਾ ਹੈ ਹੋਰ ਕਰਦਾ ਤੇ ਗੁਰੂ ਸਾਹਿਬ ਜੀ ਨੂੰ ਪਤਾ ਵੀ ਇਹ ਤਾਂ ਕਮਲਿਆਂ ਦਾ ਕੰਮ ਹੈ ਇਹ ਤਾਂ ਕਮਲੇ ਕਰਦੇ ਨੇ ਪਦਾਰਥ ਇਕੱਠੇ ਜਾਂ ਹੋਰ ਦੁਨੀਆਂ ਦੇ ਵਡਿਆਈਆਂ ਤਾਂ ਕਮਲੇ ਮਨ ਰੇ ਕਹਾਂ ਪਿਓ ਤਾਂ ਬੌਰਾ ਜਿਸ ਵਾਸਤੇ ਤੈਨੂੰ ਮਨੁੱਖਾਂ ਦੇ ਮਿਲੀ ਹੈ ਐਹ ਨਿਸੌਤ ਘਟੇ ਨਹੀਂ ਜਾਣੇ ਪਿਓ ਲੋਭ ਸੰਗ ਹੋਰਾ ਐ ਮਨ ਤੈਨੂੰ ਐ ਨੀ ਪਤਾ ਮੇਰੀ ਉਮਰ ਤਾਂ ਥੋੜੀ ਹੋਈ ਰਹੇਗੀ ਕੰਮ ਤਾਂ ਕੰਡੇ ਤੇ ਆ ਗਿਆ ਤੈਨੂੰ ਅਜੇ ਵੀ ਅਕਲ ਨਹੀਂ ਆਈ ਹੈ ਦੇਖ ਫਰੀਦਾ ਜੇਸੀਆ ਦਾੜੀ ਹੋਈ ਭੂਰ ਜਿਨ੍ਹਾਂ ਦੀਆਂ ਚਿੱਟੀਆਂ ਦਾੜੀਆਂ ਨੇ ਰਹਿਣਾ ਤਾਂ ਕਾਲੀਆਂ ਵਾਲਿਆ ਵੀ ਨਹੀਂ ਹੈ ਰਹਿਣਾ ਤਾਂ ਕਿਸੇ ਹੀ ਨੀ ਉਪਦੇਸ਼ ਹੁੰਦਾ ਹੈ ਜਿਹਾ ਜਿਹਾ ਸਮਾਂ ਹੋਵੇ ਉਹ ਜਿਹੇ ਫਿਰ ਅੱਖਰ ਲੱਗਦੇ ਹੁੰਦੇ ਨੇ ਇੱਥੇ ਬੁੜਿਆਂ ਨੂੰ ਕਿਹਾ ਫਰੀਦਾ ਦੇਖ ਫਰੀਦਾ ਜੇ ਥੀ ਆ ਆਪਣੇ ਆਪ ਨੂੰ ਫਰੀਦਾ ਸਾਹਿਬ ਜੀ ਕਹਿੰਦੇ ਨੇ ਫਰੀਦਾ ਤੈਂ ਕੋਈ ਗੱਲ ਦੇਖੀ ਹੈ ਕਹਿੰਦੇ ਦੇਖੀ ਹੈ ਕੋਈ ਗੱਲ ਦੇਖ ਫਰੀਦਾ ਜੇ ਸੀ ਤਾਂ ਦੇਖ ਲਈ ਆਪਣੀ ਦਾੜੀ ਤੇਰੀ ਭੂਰੀ ਹੋਈ ਪਈ ਹੈ ਚਿੱਟੀ ਹੋਈ ਪਈ ਹੈ ਇਸ ਤੋਂ ਅੱਗੇ ਹੁਣ ਕਿੱਥੇ ਨੂੰ ਜਾਣਾ ਤਾਂ ਦਾੜੀ ਹੋਈ ਭੂਰ ਅੱਗੋਂ ਨੇੜੇ ਆਇਆ ਪਿੱਛਾ ਰਹਿ ਗਿਆ ਦੂਰ ਐ ਫਰੀਦ ਜੀ ਐ ਸ਼ੇਖ ਜੀ ਕੋਈ ਉਪਾਅ ਕਰ ਪਰਮੇਸ਼ਰ ਨੂੰ ਮਿਲਣ ਦਾ ਤੇਰਾ ਤਾਂ ਅੱਗਾ ਨੇੜੇ ਆ ਗਿਆ ਖਬਰ ਨੀ ਕਿਤੇ ਨੂੰ ਫਿਰ ਤੈਨੂੰ ਘੜੀਸ ਕੇ ਲਿਜਾਣਗੇ ਜਾਵ ਪੜੋ ਪ੍ਰੇਮ ਆਪਾਂ ਕਹਿੰਦੇ ਪੜੋਸਿਆਂ ਦਾ ਵਿਆਹ ਦੇਖ ਕੇ ਜਾਵਾਂਗੇ ਦਿਖਾ ਦੇਣਗੇ ਤੈਨੂੰ ਪੜੋਸਿਆਂ ਦਾ ਵਿਆਹ ਨੇੜੇ ਕਿਹਦਾ ਆਇਆ? ਜੀਵ ਆਤਮਾ ਦਾ ਆਇਆ ਕਿ ਸਰੀਰ ਦਾ ਆਇਆ? ਜੀਵ ਆਤਮਾ ਦਾ ਅੱਗਾ ਪਿੱਛਾ ਨਹੀਂ ਹੈ, ਸਰੀਰ ਦਾ ਅੱਗਾ ਪਿੱਛਾ। ਪਿੱਛਾ ਕੀ ਹੈ? ਜਦ ਇਹ ਜਨਮ ਲੈਂਦਾ। ਅੱਗਾ ਕੀ ਹੈ? ਜਦ ਇਹ ਕੰਮਣ ਲੱਗ ਜਾਂਦਾ ਬੁੱਢਾ ਹੋ ਕੇ। ਜਿਹੜੀ ਵਿੱਚ ਰੂਹ ਹੈ ਉਹਦਾ ਨਾ ਅੱਗਾ ਨਾ ਪਿੱਛਾ, ਉਹ ਤਾਂ ਇੱਕ ਰਸ ਹੈ। ਉਹ ਤਾਂ ਆਪਣੀ ਗਲਤੀ ਦਾ ਫਲ ਭੁਗਤਦੀ ਫਿਰਦੀ ਹੈ ਤਰਜੁਨੀਆਂ ਵਿੱਚ। ਗਲਤੀ ਉਹਦੀ ਤਦ ਮਾਫ ਹੋਵੇਗੀ ਜਿੱਥੋਂ ਇਹ ਵਿਛੜਿਆ ਗਲਤੀ ਦੁਆਰਾ, ਉਸਦੇ ਵਿੱਚ ਜਾ ਕੇ ਅਭੇਦ ਹੋਵੇਗਾ, ਮਿਲੇਗਾ ਉਸਨੂੰ। ਉਹ ਫਿਰ ਗਲਤੀ ਮਾਫ ਕਰ ਦੇਵੇਗਾ, ਆਪਣੇ ਵਿੱਚ ਲਾਇਆ ਕਰ ਲਵੇਗਾ ਇਸਨੂੰ। ਓ ਮਨ ਰੇ ਕਹਾਂ ਪਿਓ ਤੈਂ ਬੌਰਾ। ਨੌਵੇਂ ਪਾਤਸ਼ਾਹ ਮਹਾਰਾਜ ਦੀ ਸਾਰੀ ਬਾਣੀ ਬਰਾਗਮਈ ਹੈ। ਕਿਉਂ? ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਸਨ। ਬੇਬੇ ਨਾਨਕੀ ਦੇ ਜਾਣੀ ਇਹਨਾਂ ਦੀ ਜਿਹੜੀ ਮਾਤਾ ਸੀ ਉਹ ਨਾਨਕੀ ਸੀ। ਉਹ ਇਸ ਤਰ੍ਹਾਂ ਨਾਲ ਲਿਖੇ ਹੁੰਦੇ ਇਹ ਬਸ ਬਿਹਾਰਾਂ ਕੰਨੀ ਘੱਟ ਦਿੰਦੇ ਸੀ ਖਿਆਲ, ਬਿਹਾਰਾਂ ਕੰਨੀ ਤੇ ਪਰਮੇਸ਼ਰ ਦੇ ਭਜਨ ਕੰਨੀ ਜ਼ਿਆਦਾ ਖਿਆਲ ਰੱਖਦੇ ਹੁੰਦੇ ਸੀ। ਜਿਵੇਂ ਰਵਿਦਾਸ ਜੀ ਹੋਏ ਨੇ ਹਰੀਜਨ, ਉਹ ਵੀ ਕੰਮ ਕਾਰ ਕੰਨੀ ਘੱਟ ਖਿਆਲ ਕਰਦੇ ਸੀਗੇ, ਭਜਨ ਕੰਨੀ ਜ਼ਿਆਦਾ ਖਿਆਲ ਰੱਖਦੇ ਸੀ। ਇਹ ਜਿਹੜੇ ਦੁਨਿਆਵੀ ਲੋਕ ਨੇ ਇਹਨਾਂ ਨੂੰ ਭਜਨ ਨਹੀਂ ਚੰਗਾ ਲੱਗਦਾ ਹੈ। ਜੇ ਤਾਂ ਆਪ ਕਰਦੇ ਹੋਣ ਤਾਂ ਚੰਗਾ ਲੱਗੇ। ਜਿਹੜੇ ਆਪ ਭਜਨ ਕਰਦੇ ਨੇ ਉਹ ਤਾਂ ਚਾਹੁੰਦੇ ਨੇ ਸਮ, ਜਿਹੜਾ ਆਪ ਨਹੀਂ ਕਰਦਾ ਉਹਨੂੰ ਚੰਗਾ ਹੀ ਨਹੀਂ ਲੱਗਦਾ। ਜਿਵੇਂ ਹਰੀਚੰਦਰ ਰਾਜਾ ਹੋਇਆ, ਇੱਕ ਹੋਇਆ ਵੀ ਸਤਯੁਗ ਦੇ ਵਿੱਚ ਹੈ, ਉਹ ਉਸਨੂੰ ਭਜਨ ਨਹੀਂ ਸੀ ਚੰਗਾ ਲੱਗਦਾ। ਜਿਹੜਾ ਕੋਈ ਭਜਨ ਕਰਦਾ ਸੀ ਉਸ ਨੂੰ ਸਜ਼ਾ ਦਿੰਦਾ ਸੀ, ਉਹਦਾ ਆਰਡਰ ਕੱਢਿਆ ਸੀ ਆਪਣੇ ਮੁਲਕ ਦੇ ਵਿੱਚ ਵੀ ਜਿਹੜਾ ਭਜਨ ਕਰੂ ਨਾ ਕੋਈ ਟਕਵੰਜ ਜਿਹਾ ਰੱਖੂ ਰਚੇਗਾ ਨਾ, ਕਹਿੰਦਾ ਮੈਂ ਉਸ ਨੂੰ ਸਜ਼ਾ ਦੇਵਾਂਗਾ। ਜਿਵੇਂ ਹਰਨਾਕ ਚ ਭਜਨੇ ਛਡਾਉਂਦਾ ਸੀ ਪ੍ਰਹਲਾਦ ਕੋਲੋਂ, ਦੇਖੋ ਕੀ ਕੁਛ ਤੋਂ ਖੂਨ ਹੋਇਆ, ਉਹਨੇ ਛੱਡਿਆ ਨੀ, ਉਹ ਕਹਿੰਦਾ ਛਡਾ ਕੇ ਛੱਡੂ। ਛਡਾਉਣ ਵਾਲਾ ਹੀ ਮਰ ਗਿਆ, ਉਹ ਭਜਨ ਵਾਲਾ ਉਵੇਂ ਫਿਰਦਾ। ਜਾਏ ਤਾਂ ਸੱਚ ਦੀ ਹੋਣੀ ਹੈ, ਜਿੱਥੇ ਹੋਵੇਗੀ ਝੂਠ ਦੀ ਤਾਂ ਹੋਣੀ ਨਹੀਂ। ਹੋਵੇਗਾ ਚੰਦ ਮਿੰਟ ਜਾਂ ਥੋੜੇ ਦਿਨਾਂ ਵਾਸਤੇ, ਹੋ ਜਾਵੇ ਹੋ ਜਾਵੇ, ਅਖੀਰੀ ਤਾਂ ਸੱਚ ਨੇ ਉੱਤੇ ਆ ਜਾਣਾ ਨਾ। ਆਹ ਇਸ ਤਰ੍ਹਾਂ ਜੇ ਕੋਈ ਮਲੰਬੇ ਦੇ ਉੱਤੇ ਮਾੜਾ ਜਿਹਾ ਸੋਨਾ ਜੇ ਝਾਲ ਜੀ ਫੇਰ ਦੇਵੇ ਤਾਂ ਫਿਰ ਨਿਕਲਣਾ ਤਾਂ ਤਾਂਬਾ ਹੀ ਆਖੀਰੀ, ਉਹ ਤਾਂ ਹੱਥਾਂ ਨਾਲ ਹੀ ਲੈ ਜਾਣੀ ਹੈ ਝਾਲ ਜੀ ਹੈ ਜਿਹੜੀ ਹੱਥਾਂ ਨਾਲ ਹੀ। ਮੈਂ ਕਿਤੇ ਉੱਤੇ ਸੋਨਾ ਜਿਹਾ ਲਵਾ ਲਿਆ, ਜਦ ਮੈਂ ਸਾਫ਼ ਕਰਿਆ ਕਰਾਂ ਹੱਥਾਂ ਨਾਲ ਹੀ ਲੈ ਗਿਆ, ਉਹੀ ਫਿਰ ਨਿਕਲਿਆ ਪਿੱਤਲ। ਉਹ ਇਸਦਾ ਜਿਹੜਾ ਸੱਚ ਹੁੰਦਾ ਉਹ ਹਮੇਸ਼ਾ ਰਹੇਗਾ, ਹਮੇਸ਼ਾ ਸੱਚ ਦੀ ਹੋਈ ਜਾਇ ਹੋਵੇਗੀ ਜਿੱਥੇ ਵੀ ਹੋਵੇਗੀ ਬਸ। ਆਹ ਉਸਨੇ ਆਪਣੇ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਸਾਰੇ ਵੀ ਕੋਈ ਭਜਨ ਪਾਠ ਨਾ ਕਰਿਓ, ਬਸ ਮੇਰਾ ਆਰਡਰ ਆਏ। ਉਸ ਦੀ ਫਿਰ ਸ਼ਾਦੀ ਹੋਈ ਦੂਏ ਰਾਜੇ ਦੀ ਰਾਣੀ ਲੜਕੀ ਨਾਲ, ਰਾਜੇ ਦੀ। ਉਹ ਜਿਹੜਾ ਪਰਿਵਾਰ ਸੀ ਸਾਰਾ ਉਹ ਪਰਮੇਸ਼ਰ ਦੀ ਬੰਦਗੀ ਕਰਦੇ ਸਨ। ਜਾਂ ਬਜ਼ੁਰਗ ਪਰਮੇਸ਼ਰ ਦੀ ਬੰਦਗੀ ਕਰਨਗੇ ਤਾਂ ਜਿਹੜੇ ਉਹਨਾਂ ਦੇ ਬੱਚੇ ਨੇ ਨਾ ਛੋਟੇ, ਉਹ ਫਿਰ ਪੀੜੀ ਤੇ ਰੱਖ ਕੇ ਨਾ ਉੱਤੋਂ ਦੀ ਨਵਾਲ ਪਾ ਕੇ ਫਿਰ ਕਹਿਣਗੇ ਮੈਂ ਭਜਨ ਕਰਦਾ। ਜਿਨ੍ਹਾਂ ਦੇ ਬੈੱਡ ਦੇ ਵਿੱਚ ਮੇਜ਼ਾਂ ਦੇ ਉੱਤੇ ਬੋਤਲ ਦੀਆਂ ਸ਼ਰਾਬਾਂ ਪਈਆਂ ਨੇ ਉਹ ਕੀ ਕਰਨਗੇ? ਫਿਰ ਉਹ ਪਾਣੀ ਚ ਰੰਗ ਪਾ ਕੇ ਬੋਤਲਾਂ ਚ ਫਿਰ ਪੀਂਦੇ ਨੇ, ਕਹਿੰਦੇ ਸਾਡੇ ਡੈਡੀ ਐਂ ਪੀਂਦੇ ਨੇ। ਉਹੀ ਜੀ ਅਕਲ ਆਵੇਗੀ ਨਾ ਡੈਡੀ ਵਰਗੀ ਹੋਈ। ਘਰ ਉਹ ਭਜਨ ਪਾਠ ਕਰਦੇ ਸਨ, ਸਾਰੇ ਜਾਂਦੇ ਸਨ ਆਪੋ ਆਪਣੇ ਮਤਾਂ ਅਨੁਸਾਰ। ਉਹ ਜਿਹੜੀ ਤਾਰਾਂ ਲੜਕੀ ਸੀ ਉਹ ਜਾਂਦੀ ਰਾਹ, ਜਿਵੇਂ ਆਪਾਂ ਹੁਣ ਆ ਥੋੜੀ ਜਿਹੀ ਚੌਧਰ ਮਿਲ ਜਾਵੇ ਆਪਾਂ ਨੂੰ ਮਾੜੀ ਜਿਹੀ, ਜਿਵੇਂ ਮਾੜੀ ਜਿਹਾ ਇੱਕ ਟੀਨ ਜਿਹਾ ਮਿਲ ਜਾਵੇ ਆ ਜਿਹਨੂੰ ਮੋਟਰ ਕਹਿੰਦੇ ਨੇ, ਫਿਰ ਕੀ ਕਰਦੇ ਹਾਂ ਆਪਾਂ? ਕਹਿੰਦੇ ਭਾਈ ਪ੍ਰਸ਼ਾਦ ਬਾਣੀ ਛਕ ਲਓ, ਫਲਾਨਾ ਸੀਨ ਲੱਗਿਆ ਆਪਾਂ ਫਿਰ ਚੱਲਣਾ, ਸਾਰਿਆਂ ਨੇ ਤਿਆਰ ਹੋ ਜਾਓ, ਮੂੰਹ ਬਣਾ ਲਓ। ਮੂੰਹ ਵੀ ਬਣਵਾਉਂਦੇ ਨੇ ਅੱਜ ਕੱਲ੍ਹ ਜਾ ਕੇ, ਤੁਸੀਂ ਬਣਾਇਆ ਕਦੇ? ਮੈਂ ਦੇਖਿਆ ਬਣਾਉਂਦੇ, ਵਾਹ ਕਿੱਥੇ ਨੂੰ ਗਏ ਹੋਏ ਨੇ? ਉਹ ਇੱਕ ਲੜਕੀ ਕਹਿੰਦੀ ਮੂੰਹ ਬਣਾਉਣ ਗਈਆਂ ਹੋਈਆਂ ਨੇ। ਵਖਾ ਮੂੰਹ ਕੋਈ ਬਣਾਉਂਦਾ ਹੁੰਦਾ? ਕਹਿੰਦੇ ਹਾਂ ਇੱਥੇ ਬਣਾਉਂਦੇ ਨੇ ਮੂੰਹ, ਕੋਈ ਮੂੰਹ ਨਵਾਂ ਲਾਉਂਦੇ ਹੁੰਦੇ ਨੇ। ਹੈ ਦੁਨੀਆਂ ਨੇ ਪਖੰਡ ਕਿਵੇਂ ਫੜਿਆ? ਵਾਲ ਛਾਲ ਜੇ ਪਿੰਗੇ ਟੇਡੇ ਜੇ ਕਰ ਦਿੰਦੇ ਨੇ, ਹੋਰ ਕੀ ਆ, ਉਹਨਾਂ ਕੋਲ ਮਸ਼ੀਨਾਂ ਹੋਣਗੀਆਂ, ਪੈਸੇ ਲਾ ਲੈਂਦੇ ਆ, 4 ਰੁਪਈਏ ਆ ਤਾਂ ਗਏ ਨਾ ਕੋ, ਪਿਛਲਾ ਕੋਈ ਧੂੰ ਚ ਡੱਕਾ ਸਿੱਟਿਆ ਹੋਇਆ ਚੰਗਾ। ਤੇ ਫਿਰ ਕੀ ਕਰ, ਸਾਰੇ ਵਿੱਚੇ ਨੂੰਹਾਂ ਵਿੱਚੇ ਧੀਆਂ ਵਿੱਚੇ ਬੱਚੇ ਸਭ ਫਿਰ ਉੱਥੇ ਜਾ ਕੇ ਬਹਿ ਜਾਂਦੇ ਨੇ ਜਿੱਥੇ ਹੁੰਦਾ, ਉਹ ਤੁਸੀਂ ਜਾਣਦੇ ਹੋ ਜੋ ਕੁਛ ਉੱਥੇ ਹੁੰਦਾ ਹੁੰਦਾ। ਕਹਿੰਦੇ ਧਾਰਮਿਕ ਸੀਨ ਹੈ, ਦੋ ਕੁ ਧਾਰਮਿਕ ਜੇ ਆ ਕੇ ਜਾ ਜਦੋਂ ਹੀ ਨੱਚਣ ਲੱਗ ਜਾਂਦੀਆਂ ਨੇ ਆ ਕੇ, ਜੇ ਨਾ ਹੋਣ ਉਹ ਅਗਲਾ ਬਹਿੰਦਾ ਹੀ ਨੀ ਉੱਥੇ। ਐਂ ਜਿਸ ਤਰ੍ਹਾਂ ਜਿਹੜੇ ਇਹੋ ਜਿਹੇ ਲੋਕ ਨੇ ਨਾ, ਉਹ ਕਦੇ ਸੰਗਤ ਦੇ ਵਿੱਚ ਨਹੀਂ ਬਹਿੰਦੇ। ਦੱਸਿਆ ਨਾ ਗੁਰਬਾਣੀ ਦੇ ਵਿੱਚ, ਸਤਸੰਗ ਨਿੰਦਕਾਂ ਨੂੰ ਨਾ ਪਾਵੇ, ਹਰੀ ਦੀ ਪਤਾ ਕਥਾ ਜਾਂ ਪੂਜਾ ਕਦੇ ਚੰਗੀ ਨਹੀਂ ਲੱਗਦੀ ਇਹਨਾਂ ਲੋਕਾਂ ਨੂੰ, ਪੜ੍ਹੋ ਪ੍ਰੇਮ ਨਾਲ। ਇਹਨਾਂ ਦੱਸਿਆ
ਸਤਸੰਗ ਨਿੰਦਕਾਂ ਨੂੰ ਨਾ ਪਾਵੇ,
ਨਿੰਦਕ ਨਾਮ ਹੁਣਿਆ ਸਤਸੰਗ ਨਾ ਪਾਵੇ, ਮੱਖੀ ਚੰਦਨ ਪਰ ਹਰੇ ਜਾਏ ਬਗੰਧ ਤੈ ਜਾਏ। ਕਹਿੰਦੇ ਮੱਖੀ ਦਾ ਸੁਭਾਵ ਹੈ, ਇਨਸਾਨ ਦਾ ਵੀ ਸੁਭਾਵ ਹੀ ਹੈ ਨਾ, ਇੱਕ ਸੁਭਾਵ ਹੈ ਵੀ ਇਹ ਚੰਗੇ ਕੰਮ ਨੂੰ ਨਹੀਂ ਜਾਂਦਾ, ਮਾੜੇ ਨੂੰ ਜਾਵੇਗਾ। ਕਹਿੰਦੇ ਜਿਹੜੀ ਮੱਖੀ ਹੈ ਨਾ, ਚੰਦਨ ਨੂੰ ਚੰਗਾ ਮੰਨਿਆ ਠੰਡਾ ਹੁੰਦਾ। ਕਹਿੰਦੇ ਚੰਦਨ ਰਗੜ ਕੇ ਰੱਖ ਦਿਓ, ਦੂਏ ਪਾਸੇ ਮੈਲੀ ਚੀਜ਼ ਰੱਖ ਦਿਓ, ਉਹ ਜਿਹੜੀ ਮੱਖੀ ਹੈ ਨਾ ਕਦੇ ਚੰਦਨ ਤੇ ਨਹੀਂ ਬੈਠੇਗੀ, ਉਹਦਾ ਸਵਾਹ ਹੀ ਨਹੀਂ ਹੈ। ਵੈਸੇ ਸਵਾਹ ਤੇ ਮਜਬੂਰ ਹੋ ਜਾਂਦਾ ਹਰ ਇੱਕ ਇਨਸਾਨ ਹੈ ਜਿਹੜਾ, ਉਹ ਕਿੱਥੇ ਬੈਠੇਗੀ, ਗੰਦਗੀ ਤੇ ਜਾ ਕੇ ਬੈਠੇਗੀ। ਬੜੋ ਪ੍ਰੇਮ ਨਾਲ ਸਿਨੇਮੇ ਗੰਦਗੀ ਹੋਈ ਆ, ਹੋਰ ਕੀ ਹੈ ਗੁਰਦੁਆਰੇ ਤਾਂ ਕਥਾ ਕੀਰਤਨ ਨਹੀਂ ਸੁਣਨਾ, ਜਾਂ ਜਿਹੜੇ ਥੀਏਟਰ ਕਲੱਬ ਜੇ ਨੇ ਇਹਨਾਂ ਦੇ ਵਿੱਚ ਜਾਣਾ ਭੱਜ ਭੱਜ ਕੇ। ਜਿਹੜੇ ਸੰਗਤ ਦੇ ਵਿੱਚ ਜਾਂਦੇ ਨੇ ਉਹ ਵੀ ਉਹਨਾਂ ਦੇ ਹੀ ਭਾਈ ਨੇ, ਪਰ ਜਿਹੜੇ ਇਹਨਾਂ ਪਾਸੇ ਨੂੰ ਜਾਂਦੇ ਨੇ ਹੈ ਤਾਂ ਉਹਨਾਂ ਦੇ ਹੀ ਭਾਈ ਉਹ ਵੀ, ਪਰ ਉਹਨਾਂ ਦੇ ਸੁਭਾਅ ਦੇ ਵਿੱਚ ਫਰਕ ਹੋਇਆ। ਉਹ ਇਸ ਤਰ੍ਹਾਂ ਦੇ ਨਾਲ ਉਹ ਰਾਜੇ ਦਾ ਸੁਭਾਅ ਬਈ ਕੋਈ ਪਰਮੇਸ਼ਰ ਦੀ ਬੰਦਗੀ ਨਹੀਂ ਕਰ ਸਕਦਾ ਹੈ। ਬਸ ਰਾਜਾ ਕੀ ਐਲਾਨ ਕਰ ਦਿੱਤਾ ਆਪਣੇ ਦੇਸ਼ ਦੇ ਵਿੱਚ। ਹੁਣ ਜਿਹੜੇ ਭਜਨ ਕਰਨ ਵਾਲੇ ਨੇ ਜਿਨ੍ਹਾਂ ਨੂੰ ਇਹ ਪੂਰਾ ਭਰੋਸਾ ਬਈ ਪਰਮੇਸ਼ਰ ਦੇ ਮਿਲਣ ਵਾਸਤੇ ਮਨੁੱਖਾਂ ਦੇ ਮਿਲੀ ਹੈ, ਫਿਰ ਉਹ ਕਿਸ ਤਰ੍ਹਾਂ ਰਹਿ ਸਕਦੇ ਨੇ। ਆਓ ਭਾਈ ਗੁਰਦਾਸ ਜੀ ਨੇ ਲਿਖਿਆ ਤਾਰਾ ਰਾਣੀ ਦੇ ਬਾਬਤ, ਸੁਖ ਹਰੀ ਚੰਦ ਘਰ ਨਾਰ ਸਤਾਰਾਂ ਲੋਚਨ ਰਾਣੀ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ। ਪਹਿਲਾਂ ਮੰਗਣੀ ਹੋਈ, ਅੱਜ ਕੱਲ ਠਾਕਾ ਕਹਿ ਦਿੰਦੇ ਨੇ, ਅੱਖਰੇ ਹੀ ਬਦਲੇ ਨੇ, ਹੈ ਤਾਂ ਉਹੀ ਨੇ, ਉਹ ਲੜਕਾ ਉਹ ਲੜਕੀ ਆ ਬਸ, ਉਹ ਰਾਜਾ ਉਹ ਰਾਣੀ ਹੈ। ਆਹ ਇਸ ਤਰ੍ਹਾਂ ਦੇ ਨਾਲ ਅੱਖਰਾਂ ਦਾ ਵਿੱਚ ਫਰਕ ਪਈ ਜਾਂਦਾ, ਜਿਉਂ ਜਿਉਂ ਜਵਾਨਾਂ ਪੜ੍ਹਾਈ ਚ ਆਈ ਜਾਂਦਾ, ਇਸ ਤਰ੍ਹਾਂ ਦੇ ਨਾਲ ਉਸ ਰਾਜੇ ਨਾਲ ਉਹਦੀ ਸ਼ਾਦੀ ਹੋ ਗਈ। ਗੁਰੂ ਕੋ ਭਾਈ ਗੁਰਦਾਸ ਨੇ ਉਹ ਲਿਖਿਆ ਬੜੋ ਪ੍ਰੇਮ ਦੇ ਨਾਲ, ਦੀ ਬੰਦਗੀ ਕਰਦੀ ਸੀ। ਹਰੀ ਚੰਦ ਵਿਰੁੱਧ ਸੀ ਭਜਨ ਕਰਨ ਵਾਲਿਆਂ ਤੋਂ, ਹਰੀ ਚੰਦ ਹੈ ਝੂਠਾ, ਤਾਰਾ ਰਾਣੀ ਹੈ ਸੱਚੀ। ਜਿੱਤ ਕੀ ਦੀ ਹੋਵੇਗੀ? ਸੱਚ ਦੀ। ਹਰੀ ਚੰਦ ਨੇ ਹਾਰ ਜਾਣਾ, ਰਾਣੀ ਦੇ ਅੱਗੇ ਹੱਥ ਬੰਨ ਕੇ ਖੜ ਜਾਣਾ, ਹਕੀਕਤ ਜਣਾਉਣੀ ਆ ਉਸ ਰਾਣੀ ਨੇ। ਸੱਚ ਜਿੱਤੇਗਾ, ਝੂਠ ਹਾਰ ਜੇਗਾ। ਗੁਰਮੁਖੋ ਮਲੰਮਾ ਪੱਤਾ ਪੈ ਜਾਵੇਗਾ, ਸੋਨਾ ਜਿਉਂ ਘਸੇਗਾ ਚਿੱਟਾ ਚਮਕੇਗਾ। ਆਓ ਇਸ ਤਰ੍ਹਾਂ ਦੇ ਨਾਲ ਉਹ ਰਾਣੀ ਆ ਗਈ। ਭਜਨ ਵਾਸ ਰੋਜ਼ ਕਰਦੀ ਸੀ, ਅੰਮ੍ਰਿਤ ਵੇਲੇ ਉੱਠ ਕੇ ਆਪਣੇ ਇਸ਼ਟ ਦੇ ਦਰਸ਼ਨਾਂ ਨੂੰ ਜਾਂਦੀ ਸੀ। ਵਾਤਾਵਰਣ ਦੇਖਿਆ ਵੀ ਇੱਥੇ ਗੋਲੀਆਂ, ਹੋਰ ਸਾਰੇ ਰਾਜੇ ਦਾ ਸੁਭਾਅ ਦੇਖਿਆ, ਬੋਲ ਚਾਲ ਤੋਂ ਪਤਾ ਲੱਗ ਜਾਂਦਾ ਵੀ ਇਹਦਾ ਸੁਭਾਵ ਕਿੱਧਰ ਨੂੰ ਜ਼ਿਆਦਾ ਖਿੱਚ ਖਾਂਦਾ। ਸਿਆਣੇ ਇਨਸਾਨ ਪਰਖ ਲੈਂਦੇ ਨੇ। ਤਾਂ ਉਸਨੇ ਸੋਚਿਆ ਵੀ ਇਹ ਤਾਂ ਸੰਗਤ ਤੇ ਵਿਰੁੱਧ ਹੈ, ਤਾਂ ਭਜਨ ਕਰਨ ਵਾਲਿਆਂ ਤੇ। ਮਨੁੱਖਾਂ ਦੇ ਪ੍ਰਾਪਤ ਹੋਈ ਆ ਪਰਮੇਸ਼ਰ ਦੇ ਮਿਲਣ ਵਾਸਤੇ, ਤਾਂ ਸਾਡਾ ਤਾਂ ਜੋੜ ਆ ਜੇ ਤਾਂ ਸੰਗਤ ਨਾਲ ਹੋ ਗਿਆ ਤਾਂ ਬਰਬਾਦ ਹੋ ਜਾਵੇਗਾ ਜੀਵਨ ਸਾਰਾ। ਹੁਣ ਉਸਨੇ ਪੁੱਛਣਾ ਸ਼ੁਰੂ ਕਰਿਆ ਵੀ ਇੱਥੇ ਭਜਨ ਪਾਠ ਵੀ ਕੋਈ ਕਰਦੇ ਨੇ ਕਥਾ ਵਾਰਤਾ? ਇੱਕ ਵਿੱਚ ਗੋਲੀ ਸੀ ਚੰਗੀ ਜਿਹਨੂੰ ਬਾਂਦੀਆਂ ਕਹਿੰਦੇ ਹੁੰਦੇ ਨੇ, ਉਹ ਕਹਿਣ ਲੱਗੀ ਮਹਾਰਾਣੀ ਹੂੰ ਰਾਜੇ ਦਾ ਹੁਕਮ ਨਹੀਂ ਆ ਭਜਨ ਪਾਠ ਕਰਨ ਦਾ ਕਥਾ ਵਾਰਤਾ, ਪਰ ਜਿਹੜੇ ਜਿਨ੍ਹਾਂ ਨੂੰ ਇਹ ਸੋਝੀ ਆਵੇ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ, ਉਹ ਫਿਰ ਇਉਂ ਕਰਦੇ ਨੇ ਉਹ ਨੇੜੇ ਨੇੜੇ ਕਥਾ ਵਾਰਤਾ ਕਰਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਦੇਖ ਲੋ ਜਿਨ੍ਹਾਂ ਨੂੰ ਮਨੁੱਖਾਂ ਦੇ ਦੀ ਕਦਰ ਆ, ਜੇ ਆਪਾਂ ਨੂੰ ਮਾੜੀ ਜਿਹੀ ਸਰਦਾਰੀ ਮਿਲ ਜਾਏ ਨਾ ਸਰਦਾਰੀ, ਤਾਂ ਆਪਾਂ ਫਿਰ ਗੁਰਦੁਆਰਾ ਹੀ ਭੁੱਲ ਜਾਂਦੇ ਹਾਂ ਕਿੱਥੇ ਆ ਗੁਰਦੁਆਰਾ ਹੀ। ਉਹ ਦੇਖ ਲੋ ਚੱਕਰਵਰਤੀ ਰਾਜੇ ਦੀ ਲੜਕੀ ਹੈ, ਕਹਿਣ ਲੱਗੀ ਮਹਾਰਾਣੀ ਹੁੰਦੀ ਤਾਂ ਹੈ ਸੰਗਤ ਕਥਾ ਵਾਰਤਾ ਹੁੰਦੀ ਹੈ, ਪਰ ਉਹ ਚੋਰੀ ਕਰਦੇ ਨੇ ਚੋਰੀ। ਦੇਖ ਲੋ ਕਿਤਨੀ ਮੁਸ਼ਕਤ ਨਾਲ ਉਹਨਾਂ ਨੇ ਮਨੁੱਖਾਂ ਦੇ ਸਫਲੀ ਕਰਨੀ ਹੈ। ਆਪਣੇ ਦਰਾਂ ਮੂਹਰੇ ਸੰਗਤ ਹੁੰਦੀ ਹੋਵੇ ਜਾਂ ਘਰ ਦੇ ਕੋਲ ਗੁਰਦੁਆਰਾ ਹੋਵੇ, ਆਪਾਂ ਮੱਥਾ ਨਹੀਂ ਟੇਕਣ ਜਾਂਦੇ ਹਾਂ, ਫਿਰ ਆਪਣੇ ਕਰਮਾਂ ਚ ਹੀ ਫਰਕ ਹੋਇਆ ਨਾ। ਉਹ ਫਿਰ ਤਾਰਾ ਰਾਣੀ ਕੀ ਕਰਿਆ ਕਰੇ, ਦੋ ਵਜੇ ਇਸ਼ਨਾਨ ਕਰਕੇ ਫਿਰ ਉਹ ਕਥਾ ਵਾਰਤਾ ਸੁਣ ਜਾਇਆ ਕਰੇ ਜਿੱਥੇ ਹੁੰਦੀ ਹੁੰਦੀ ਸੀ। ਜਦ ਉਹ ਇਸ ਤਰ੍ਹਾਂ ਕਥਾ ਵਾਰਤਾ ਸੁਣਨ ਲੱਗ ਗਈ, ਕਈ ਸਾਲ ਸੁਣਦੀ ਰਹੀ ਗੁਰਮੁਖੋ, ਕਈ ਸਾਲ। ਇਹ ਜਿਹੜੇ ਰਾਜੇ ਲੋਕ ਨੇ ਨਾ, ਅੱਜ ਕੱਲ੍ਹ ਤਾਂ ਸਾਰੇ ਹੀ ਰਾਜੇ ਬਣੇ ਹੋਏ ਨੇ, ਆਪਾਂ ਰਾਜਿਆਂ ਤੋਂ ਵੀ ਗਾਹਾਂ ਲਿਖੇ ਫਿਰਦੇ ਹਾਂ। ਆ ਜਿਹੜੇ ਬੈੱਡ ਨੇ ਨਾ, ਬੈੱਡ ਜਿਨ੍ਹਾਂ ਨੂੰ ਕਹਿੰਦੇ ਤੇ ਜੀ ਸੇਜਾਂ, ਇਹ ਰਾਜੇ ਲੋਕਾਂ ਦੇ ਘਰੀ ਹੁੰਦੀਆਂ ਸੀ, ਰਾਜੇ ਲੋਕਾਂ ਦੇ। ਮੈਨੂੰ ਇੱਕ ਹਰੀਜਨ ਕਹਿੰਦਾ ਮਹਾਰਾਜ ਜੀ ਸਾਡੇ ਘਰ ਦੇ ਵਿੱਚ ਚਰਨ ਪਾਇਆ। ਉਹ ਮੈਂ ਕਿਹਾ ਚੱਲ ਭਾਈ ਜਾ ਆਉਂਦੇ ਹਾਂ। ਜਦ ਮੈਂ ਕਿਹਾ ਛੋਟੀ ਜਿਹੀ ਕੁਟੀਆ ਵਿਚਾਰੇ ਦੀ, ਉਹਦੇ ਵਿੱਚ ਬੈੱਡ ਪਿਆ, ਬੈਠੂ ਨੂੰ ਕਿਤੇ ਤੋਂ ਇਹਨੂੰ ਵਿਖਾ ਕੀ ਕਰਿਆ ਤੈਂ, ਮੈਂ ਹੁਣ ਬੈਠੀਏ ਕਿੱਥੇ? ਕਹਿੰਦਾ ਮਹਾਰਾਜ ਜੀ ਰਿਵਾਜ ਹੀ ਹੋ ਗਿਆ, ਹੁਣ ਤਾਂ ਆਪਾਂ ਵੀ ਗਾਹਾਂ ਫਿਰਦੇ ਹਾਂ ਰਾਜਿਆਂ ਨਾਲੋਂ। ਅੱਗੇ ਰਾਜਿਆਂ ਦੇ ਇਹ ਜੇ ਹੁੰਦੇ ਬੈਡਾਂ ਬੂਡਾਂ ਸੇਜਾਂ ਸੂਜਾਂ ਤੇ ਉਹ ਪੈਂਦੇ ਹੁੰਦੇ ਸੀ, ਸੁੱਖ ਹੁੰਦਾ ਤੇ ਹੋਰ ਕੀ ਹੈ। ਸਾਰੀ ਦੁਨੀਆਂ ਮਾਦਾ ਪ੍ਰਸਤੀ ਹੋ ਗਈ, ਸੁੱਖ ਗੰਨੀ ਉਹ ਖਿੱਚਦੀ ਹੈ, ਤੇ ਪਰਮੇਸ਼ਰ ਦਾ ਰਸਤਾ ਜਿਹੜਾ ਉਹ ਕਰੜਾ, ਕੌਣ ਤੁਰਦਾ ਰੋੜਿਆਂ ਤੋਂ ਦੀ, ਬੜਾ ਤੁਰਨਾ ਔਖਾ। ਆਹ ਇਸ ਤਰ੍ਹਾਂ ਦੇ ਨਾਲ ਕਈ ਸਾਲ ਹੋ ਗਏ ਉਸ ਨੂੰ ਬੰਦਗੀ ਕਰਦੀ ਨੂੰ। ਇਹ ਜਿਹੜੇ ਰਾਜੇ ਲੋਕ ਨੇ ਰਾਤ ਨੂੰ ਮਾਸ ਮੂਸ ਰਾਪਰਾ ਨਾਚ ਸਾਚ ਜਾ ਕਰਾਈ ਜਾਂਦੇ ਨੇ, ਰੱਖੀਆਂ ਹੁੰਦੀਆਂ ਨੇ ਕੰਚਣੀਆਂ ਜਿਹਨੂੰ ਕਹਿੰਦੇ ਨੇ, ਬੇਸਬਾਜੀਆਂ ਨੱਚਦੀਆਂ ਹੁੰਦੀਆਂ ਨੇ, ਆ ਫਿਲਮੇ ਦੇ ਵਿੱਚ ਉਹੀ ਨੱਚਦੀਆਂ ਨੇ ਨਾ, ਦੇਖ ਕੁਛ ਕਰਦੀਆਂ ਨੇ ਫੰਗਜੇ ਲਾ ਕੇ। ਆਓ ਇਸ ਤਰ੍ਹਾਂ ਬਸ ਅੰਨੇ ਹੋਏ ਬੈਠੇ ਰਹਿੰਦੇ ਨੇ, ਸ਼ਰਾਬਾਂ ਪੀਤੀਆਂ ਹੁੰਦੀਆਂ ਨੇ, ਰੰਗ ਰੰਗ ਹੋ ਹੀ ਜਾਂਦੇ ਨੇ, ਦੋ ਵੱਜ ਜਾਂਦੇ ਨੇ ਦੋ, ਫਿਰ ਇਹ ਸੌ ਜਾਂਦੇ ਨੇ, ਖਾ ਕੇ ਮਾਸ ਮੂਸ ਬਸ ਪੂਰਾ ਪਰਾ ਜਾ ਸ਼ਰਾਬਾਂ ਖਰਾਬਾਂ ਜਿਹਾ। ਇਹ ਜਿਹੜਾ ਮੁਲਕ ਹੈ, ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਜਾਓ, ਜਿਹੜਾ ਬਾਹਰਲੇ ਪੱਛਮੀ ਮੁਲਕ ਨੇ ਜਿੰਨੇ, ਬਸ ਆ ਦੋ ਵਜੇ ਥਾਈ ਉਹ ਥੀਏਟਰਾਂ ਦੇ ਵਿੱਚ ਨੱਚੀ ਜਾਂਦੇ ਨੇ, ਉੱਥੇ ਫਿਰ ਮਿੱਟੀ ਮਾਸ ਖਾਂਦੇ ਨੇ, ਉਹ ਸ਼ਰਾਬਾਂ ਪੁਆਬਾਂ ਜਿਹੀਆਂ ਨੇ ਜਿਹੜੀਆਂ, ਫਿਰ ਉਹ ਆ ਕੇ ਸੌ ਜਾਂਦੇ ਨੇ। ਫਿਰ ਦਸ ਵਜੇ ਨਾ ਉਹ ਭੱਜੇ ਜਾਂਦੇ ਹੁੰਦੇ ਨੇ, ਨਾ ਰੀੜੇ ਘੜੀਸੀ ਜਾਂਦੇ ਹੁੰਦੇ ਨੇ, ਕਿਉਂ ਫਿਰ ਦਸ ਵਜੇ ਉੱਠਦੇ ਨੇ। ਗਾਹਾਂ ਉਹਨਾਂ ਦਾ ਅਸੂਲ ਆ, ਜਿੱਥੇ ਕੰਮ ਕਰਦਾ ਕੋਈ, ਫੈਕਟਰੀਆਂ ਵਰਕਸ਼ਾਪਾਂ ਲੱਗੀਆਂ ਹੋਈਆਂ ਨੇ ਨਾ, ਉੱਥੇ ਮਸ਼ੀਨਾਂ ਰੱਖੀਆਂ ਹੋਈਆਂ ਨੇ ਉਹਨਾਂ ਦੀਆਂ। ਜੇ ਇੱਕ ਮਿੰਟ ਵੀ ਟਾਈਮ ਤੋਂ ਪਛੜ ਜਾਵੇ, ਉਹ ਮਸ਼ੀਨ ਦੱਸ ਦਿੰਦੀ ਆ ਵੀ ਆਹ ਫਲਾਨਾ ਆਦਮੀ ਇੱਕ ਮਿੰਟ ਪਛੜ ਕੇ ਆਇਆ, ਉਹ ਫਿਰ ਮਾਲਕ ਆਉਂਦਾ। ਉੱਥੇ ਗੱਲਬਾਤ ਨਹੀਂ ਕਰਦੇ, ਆਪਣੇ ਵਾਂਗਣਾ ਮੂਹਰੇ ਨਹੀਂ ਬਹਿੰਦੇ ਹਨ, ਮਿੱਟੀ ਚ ਰੌਲਾ ਜਿਹਾ ਪਾਉਣ ਲੱਗ ਜਾਂਦੇ ਝੰਡੀਆਂ ਜਿਹੀਆਂ ਲਾ ਕੇ, ਉੱਥੇ ਨਹੀਂ ਇਹ ਗੱਲ ਹੈ। ਤੇ ਉਹ ਮਾਲਕ ਆਉਂਦਾ, ਉਹ ਦੇਖਦਾ ਵੀ ਫਲਾਨਾ ਆਦਮੀ ਪਛੜ ਕੇ ਆਇਆ, ਉਹ ਉੱਥੇ ਚਿੱਠੀ ਲਿਖ ਕੇ ਰੱਖ ਦਿੰਦਾ। ਜਦ ਉਹ ਆਉਂਦਾ ਚਿੱਠੀ ਚੱਕਦਾ, ਕਹਿੰਦੇ ਬਸ ਇੱਥੇ ਨਹੀਂ ਠਾਉਂ ਤੈਨੂੰ, ਪਿੱਛੇ ਮੁੜ ਜਾਂਦਾ। ਇਹ ਉਹ ਉੱਠਦੇ ਨੇ ਫਿਰ ਦਸ ਵਜੇ ਭੱਜੇ ਜਾਂਦੇ ਨੇ, ਭੱਜੇ ਜਿਵੇਂ ਵਿਪਤਾ ਪਈ ਹੁੰਦੀ ਹੈ, ਕਿ ਉਹ ਰੋਟੀ ਵੀ ਖਾਣੀ ਹੈ ਨਾ, ਜੇ ਬੌਂਡ ਆਉਣਗੇ ਤਾਂ ਹੀ ਰੋਟੀ ਮਿਲੇਗੀ ਨਾ, ਤਾਂ ਹੀ ਫਿਰ ਨੱਚ ਸੱਚ ਹੋਊਗਾ ਨਾ ਰੋਟੀ ਖਾ ਗਈ। ਉਹ ਇਸ ਤਰ੍ਹਾਂ ਨਾਲ ਜਿਹੜੇ ਰੋਕ ਬੜੇ ਕੇ ਰਾਜੇ ਲੋਕ ਹੁੰਦੇ ਸੀ, ਅੱਜ ਕੱਲ ਤਾਂ ਸਾਰਿਆਂ ਨੇ ਇਹ ਗੱਲ ਫੜ ਲਈ। ਤਾਂ ਫਿਰ ਉਹ 10 ਵਜੇ ਉੱਠਦੇ, ਉਹ ਵੀ ਜਗਾਉਂਦੇ ਹੁੰਦੇ ਨੇ ਰਾਜੇ ਲੋਕਾਂ ਨੂੰ। ਤਾਂ ਫਿਰ ਉਹ ਇਸ਼ਨਾਨ ਪਾਣੀ ਕਰਕੇ ਫਿਰ ਕਿਤੇ ਜਾ ਕੇ ਹੌਲੀ ਹੌਲੀ ਫਿਰ ਜਾਂਦੇ ਹੁੰਦੇ ਸੀ ਬਾਹਰ, ਜਿੱਥੇ ਕੋਈ ਕੰਮ ਕਾਰ ਤਖ਼ਤਾਂ ਤੇ ਜਿਸ ਥਾਂ ਹੁੰਦਾ ਸੀ, ਵੀ ਉਹ ਰਾਜਾ ਉੱਠਦਾ ਹੁੰਦਾ ਸੀ, ਰਾਣੀ ਨੇ ਜਾਣਾ ਸੰਗਤ ਦੇ ਵਿੱਚ ਜਾ ਕੇ ਜੋ ਖੁਰਾਕ ਆ ਆਤਮਾ ਦੀ ਨਾਮ ਉਹ ਲੈ ਕੇ ਆਪਣੇ ਘਰ ਆ ਜਾਣਾ, ਸਾਰਾ ਦਿਨ ਖੁਸ਼ ਰਹਿਣਾ। ਸੇਵਾ ਰਾਜੇ ਦੀ ਉਸੇ ਤਰ੍ਹਾਂ ਹੀ ਕਰਦੀ। ਕਈ ਸਾਲ ਤੇ ਬਾਅਦ ਖਨੀ ਦਾ ਕਿਤੇ ਹੱਡ ਹੁੱਡ ਖਾ ਗਿਆ, ਅੰਨੇ ਹੋਏ ਅੰਦਰ ਹੱਡ ਵੀ ਲਿਖਾ ਲੈਂਦੇ ਹਾਂ ਆਪਾਂ, ਤੇ ਸ਼ਰਾਬ ਪੀਤੀ ਹੁੰਦੀ ਆ ਫਿਰ ਦੀਨਾ ਕੁ ਸਹੀ ਜੀ। ਉਹ ਕਿਤੇ ਪਏ ਪਏ ਨੂੰ ਚੁਭਣ ਲੱਗ ਜਾਣਾ ਢਿੱਡ ਚ, ਉਸ ਨੂੰ ਜਾਗ ਆ ਗਈ ਰਾਜੇ ਨੂੰ। ਰਾਣੀ ਦਾ ਰੋਜ਼ ਦਾ ਹੀ ਨਿਤਨੇਮ ਸੀ ਜਾਣ ਦਾ, ਤੇ ਉਹ ਫਿਰ ਉਹ ਜਾ ਰਾਜੇ ਨੂੰ ਜਾਗ ਆਈ ਤਾਂ ਰਾਣੀ ਦਾ ਬੈਡ ਖਾਲੀ ਮੰਜਾ, ਹੈਰਾਨ ਹੋ ਗਿਆ ਰਾਜਾ, ਇਤਨੇ ਮਹਿਲਾਂ ਦੇ ਵਿੱਚੋਂ ਇਤਨੇ ਪੈਰੇ ਲੱਗੇ ਹੋਏ ਨੇ ਆਲੇ ਦੁਆਲੇ, ਫੇ ਰਾਣੀ ਕਿੱਧਰ ਗਈ? ਹੈਰਾਨ ਹੋ ਗਿਆ, ਰਾਣੀ ਦਿਸ ਨਾ ਆਵੇ, ਮਨ ਵਿੱਚ ਵਰਤ ਗਈ ਹੈਰਾਨੀ। ਇਹ ਜਿਹੜੇ ਵੱਡੇ ਲੋਕ ਹੁੰਦੇ ਨੇ, ਇਹਨਾਂ ਦੇ ਦਿਮਾਗ ਵੀ ਬਹੁਤ ਵੱਡੇ ਹੁੰਦੇ ਨੇ। ਉਹਨਾਂ ਨੇ ਸੋਚਿਆ ਵੀ ਜਿਹੜੀ ਅੱਜ ਗਈ ਹੈ ਇਹ ਕੱਲ ਨੂੰ ਵੀ ਜਾਵੇਗੀ, ਚੁੱਪ ਕਰ ਗਿਆ। ਉਹਦਾ ਰੋਜ਼ ਦਾ ਸੀ ਪਰਣ ਗੁਰੂ ਕੀ ਸੰਗਤ ਦੇ ਵਿੱਚ ਜਾ ਕੇ ਕਥਾ ਵਾਰਤਾ ਸੁਣਨੀ। ਰਾਣੀ ਨੇ ਇਸ਼ਨਾਨ ਕਰਿਆ, ਇੱਕ ਗੋਲੀ ਨਾਲ ਲੈ ਲਈ, ਜੋੜਾ ਕਿਹੜਾ ਪਾਇਆ, ਕਿਸੇ ਹੋਰ ਰਾਜ ਇਲਾਕੇ ਦੇ ਰਾਜੇ ਨੇ ਸੁਗਾਤ ਦੇ ਵਿੱਚ ਜੋੜਾ ਘੱਲਿਆ, ਇੱਕ ਰਾਣੀ ਨੂੰ ਇੱਕ ਰਾਜੇ ਨੂੰ, ਜਿਹਦੇ ਵਿੱਚ ਹੀਰੇ ਜੜੇ ਹੋਏ ਨੇ, ਮੋਤੀ ਜੜੇ ਹੋਏ ਨੇ। ਆਮ ਕਹਾਵਤ ਆ ਨਾ ਵੀ ਰਾਜਿਆਂ ਦੇ ਘਰ ਕਿਹੜਾ ਮੋਤੀਆਂ ਦਾ ਕਾਲ ਹੈ। ਤਾਂ ਉਹ ਚਲੀ ਗਈ ਜੋੜਾ ਪਾ ਕੇ। ਸਤਯੁਗ ਦਾ ਟਾਈਮ ਸੀ, ਜਿੱਥੇ ਕੋਈ ਜੋੜਾ ਖੋਲ ਦਿੰਦਾ ਸੀ ਕਿਸੇ ਦਾ ਕੋਈ ਚੱਕਦਾ ਨਹੀਂ ਹੁੰਦਾ ਸੀ। ਇਹ ਅਜੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹ ਰਿਵਾਜ ਆ, ਆਪਣੇ ਲੋਕਾਂ ਨਾਲ ਜਾ ਕੇ ਉਹ ਲੋਕ ਵਿਗਾੜਤੇ ਹੁਣ। ਉਹਨਾਂ ਦਾ ਇਹ ਅਸੂਲ ਹੈ, ਕੋਈ ਇਨਸਾਨ ਕੋਈ ਆਪਣਾ ਫਰਸ਼ ਭੁੱਲ ਜਾਵੇ ਜਾਂ ਕੋਈ ਟਰਾਂਕੀ ਭੁੱਲ ਜਾਵੇ, ਉਹ ਚੱਕਦੇ ਨਹੀਂ ਨਾ ਪੁਲਿਸ ਚੱਕਦੀ ਹੈ। ਉਹ ਫਿਰ ਜੇ ਜਦ ਉਸ ਨੂੰ ਯਾਦ ਆਉਂਦਾ ਨਾ ਬਈ ਮੇਰੀ ਟਰਾਂਕੀ ਕਿੱਥੇ ਰਹਿ ਗਈ, ਫਿਰ ਉਹ ਸੋਚਦਾ ਕਹਿੰਦਾ ਫਲਾਨੀ ਜਗ੍ਹਾ ਮੈਂ ਬੈਠਾ ਸੀ ਉੱਥੇ ਹੈ, ਉਹ ਜਾਂਦਾ ਟਰਾਂਕੀ ਚੱਕ ਲਿਆਉਂਦਾ। ਆਹ ਇਸੇ ਤਰ੍ਹਾਂ ਉੱਥੇ ਕਿਸੇ ਦਾ ਭੁੱਲਿਆ ਪਿਆ ਸੀਗਾ, ਜਿਹੜੇ ਬਟੂਏ ਜੇ ਹੁੰਦੇ ਨੇ ਲੱਫੜੀ ਫਿਰਦੀਆਂ ਨੇ ਹੱਥਾਂ ਚ ਜਾਂ ਮੋਢਿਆਂ ਚ ਪਾਏ ਹੁੰਦੇ ਨੇ, ਉਹ ਆਪਣੇ ਕਿਸੇ ਨੇ ਚੱਕ ਲਿਆ, ਇੱਧਰ ਲੈਣੇ ਪੰਜਾਬੀ ਨੇ ਚੱਕ ਕੇ ਚਪਾਹੀ ਨੂੰ ਦੇਤਾ, ਚਪਾਹੀ ਨੇ ਫੜ ਲਿਆ ਉਹਨੂੰ, ਕਹਿੰਦਾ ਤਾਂ ਕਿੱਥੋਂ ਚੱਕਿਆ ਇਹ, ਕਹਿੰਦਾ ਫਲਾਨੇ ਤੋਂ, ਕਹਿੰਦਾ ਚੱਕਿਆ ਕਿਉਂ ਤਾਂ ਇਸ ਨੂੰ, ਕਹਿੰਦੇ ਉੱਥੇ ਹੀ ਰੱਖ ਜਾ ਕੇ, ਉੱਥੇ ਹੀ ਰੱਖਤਾ। ਉਹ ਆਇਆ ਯਾਦ ਆ ਗਿਆ ਉਹਦੇ ਚੱਕ ਕੇ ਲੈ ਗਿਆ, ਤੇ ਆਪਣੇ ਜੇ ਜੇਬ ਚੋਂ ਬਾਹਰ ਰੁਮਾਲ ਲਟਕਦਾ ਹੋਵੇ ਰਹਿ ਜੂਗਾ, ਦੱਸੋ ਆਪਣਾ ਕਿੱਥੇ ਵਸੇਬਾ ਹੋਊਗਾ। ਆਹੋ ਇਸ ਤਰ੍ਹਾਂ ਨੇ ਆਪਾਂ ਤਾਂ ਜੇਬਾਂ ਪੜਦੇ ਹਾਂ ਜੇਬਾਂ। ਆਹ ਇਸ ਤਰ੍ਹਾਂ ਦੇ ਬਾਹਰਲੇ ਕਾਨੂੰਨ। ਖੈਰ ਉਹ ਹੋਰ ਤਾਂ ਰਾਤੀ ਉੱਠ ਕੇ ਉਹਨੂੰ ਯਾਦ ਆ ਗਈ ਰਾਜੇ ਨੂੰ ਵੀ ਰਾਣੀ ਤਾਂ ਹੈ ਨੀ, ਰਾਣੀ ਬਾਂਦੀ ਨੂੰ ਲੈ ਕੇ ਚਲੀ ਗਈ। ਉਹ ਜੁੱਤਾ ਬਾਹਰ ਖੋਲਤਾ, ਹੋਰ ਵੀ ਪ੍ਰੇਮੀ ਬਹੁਤ ਬੈਠੇ ਸਨ ਪਰ ਟਾਵੇਂ ਟਾਵੇਂ ਚਲੀ ਗਈ ਅੰਦਰ ਜਾ ਕੇ ਆਪਣੇ ਇਸ਼ਟ ਨੂੰ ਨਮਸਕਾਰ ਕਰਕੇ। ਜਿੱਧਰ ਬੀਬੀਆਂ ਬੈਠੀਆਂ ਜੀ ਉੱਧਰ ਬੈਠ ਗਈ। ਕਈ ਸਾਲ ਹੋ ਗਏ ਜਾਂਦੇ ਨੂੰ, ਉਹਨੇ ਇਹ ਨਹੀਂ ਦੱਸਿਆ ਵੀ ਮੈਂ ਮਹਾਰਾਣੀ ਹਾਂ, ਨਹੀਂ, ਨੇਤਰ ਮੀਟ ਕੇ ਸੁਣਨਾ ਸ਼ੁਰੂ ਕਰ ਦਿੱਤਾ। ਤਾਂ ਉਹ ਰਾਜਾ ਉੱਠਿਆ, ਫਿਰ ਰਾਣੀ ਅੰਦਰੋਂ ਨਿਕਲੀ ਮਹਿਲਾਂ ਚੋਂ, ਉਹ ਗਰੀਬਾਂ ਵਾਲੇ ਲੀੜੇ ਪਾ ਕੇ ਜਿਵੇਂ ਵੀਰ ਯਾਤਰਾ ਕਰਦੇ ਹੁੰਦੇ ਸੀ ਅੱਗੇ ਲੋਕ, ਜਿਹੜੇ ਰਾਜੇ ਲੋਕ ਸੀ, ਅੱਜ ਕੱਲ੍ਹ ਤਾਂ ਗੁਫੀਆ ਪੁਲਿਸ ਹੈ ਨਾ, ਗੁਫੀਆ ਪੁਲਿਸ ਉਹ ਕਹਿੰਦੇ ਨੇ ਉਹ ਦਿਸਦੀ ਨੀ ਹੁੰਦੀ ਵੀ ਤੂੰ ਕੌਣ ਹੈ। ਆਦਮੀ ਵੀ ਹੁੰਦੇ ਨੇ, ਬੁੜੀਆਂ ਵੀ ਨੇ ਅੱਜ ਕੱਲ੍ਹ, ਉਹ ਦੇਖ ਲਿਆ ਵੀ ਇਹ ਕੀ ਕਰਦੇ ਨੇ, ਸਾਰੀ ਗੱਲਬਾਤ ਫਿਰ ਰੋਕ ਗਏ. ਉਹਦੇ ਕੋਲ ਇੱਕ ਹੁੰਦੀ ਆ ਛੋਟੀ ਜਿਹੀ, ਉਹਨੂੰ ਵਾਇਰਲੈਸ ਕਹਿੰਦੇ ਨੇ, ਵਾਇਰਲੈਸ, ਉਹਦੇ ਵਿੱਚ ਹੀ ਗੱਲਾਂ ਸੁਣਦੀ ਹੁੰਦੀ ਆ. ਬਹੁਤ ਫੜੀ ਫਿਰਦੇ ਨੇ ਅੱਜ ਕੱਲ੍ਹ, ਆ ਬਥੇਰੇ ਖੜੇ ਨੇ ਸੜਕਾਂ ਦੇ ਫੜੀ. ਉਹ ਇਸ ਤਰ੍ਹਾਂ ਦੇ ਨਾਲ ਹੈ ਜਵਾਨਾ ਹੁਣ ਆ ਗਿਆ ਥੋੜਾ ਜਿਹਾ ਤੇਜ਼, ਅੱਗੇ ਕੌਣ ਪੁੱਛਦਾ ਸੀ ਕਿਸੇ. ਉਹ ਰਾਜਾ ਪਿੱਛੇ ਪਿੱਛੇ ਚੱਲੇਗਾ, ਸ਼ਹਿਰਾਂ ਦੇ ਵਿੱਚ ਹਮੇਸ਼ਾ ਦੁਨੀਆ ਫਿਰਦੀ ਰਹਿੰਦੀ ਹੈ. ਜੇ ਪਿੰਡ ਦੇ ਵਿੱਚ ਕੋਈ ਜਾਵੇ ਨਾ ਇਕੱਲਾ ਬੰਦਾ, ਤੇ ਜੇ ਕੋਈ ਦੂਆ ਆ ਜਾਵੇ ਵੀ ਤੂੰ ਇੱਧਰ ਕਾਸ ਨੂੰ ਆਇਆ, ਤੇਰਾ ਇੱਥੇ ਕੀ ਕੰਮ ਹੈ ਆਉਣ ਦਾ. ਸ਼ਹਿਰਾਂ ਚ ਨੀ ਕੋਈ ਕਹਿੰਦਾ, ਕਿਵੇਂ ਫਿਰੀ ਜਾਓ ਸ਼ਹਿਰਾਂ ਦੇ ਵਿੱਚ ਚਾਹੇ. ਉਹ ਰਾਜਾ ਪਿੱਛੇ ਪਿੱਛੇ ਜਾਂਦਾ. ਰਾਣੀ ਨੇ ਸੋਚਿਆ ਵੀ ਇੱਥੇ ਫਿਰਦੇ ਰਹਿੰਦੇ, ਕੋਈ ਹੋਣਾ ਗਰੀਬ ਹੈ, ਲੀੜੇ ਗਰੀਬਾਂ ਵਾਲੇ ਤੇ ਖੁਫੀਆ, ਅੰਦਰੋਂ ਖੁਫੀਆ ਸੀ, ਪਤਾ ਲੈਣਾ ਸੀ ਵੀ ਕਿੱਥੇ ਜਾਂਦੀ ਹੈ. ਚੌਂਕੜਾ ਮਾਰ ਕੇ ਰਾਣੀ ਬੈਠ ਗਈ. ਰਾਜਾ ਆਇਆ ਪਿੱਛੇ, ਉਸਨੇ ਨਿਮ ਕੇ ਦੇਖਿਆ ਅੰਦਰ ਨੂੰ ਜਿੱਥੇ ਸੰਗਤ ਹੁੰਦੀ ਸੀ ਗੁਰਮੁਖੋ. ਇਹ ਦੱਸਦੇ ਨੇ ਵੀ ਜਿਹਾ ਜਿਹਾ ਵਾਤਾ, ਜਿਹਾ ਜਿਹਾ ਸੁਭਾਵ, ਜਿਹਾ ਜਿਹਾ ਵਾਤਾਵਰਣ ਹੁੰਦਾ ਨਾ, ਉਸਦਾ ਅਸਰ ਪੈ ਜਾਂਦਾ ਮਨ ਤੇ. ਹਾਲਾਂਕਿ ਉਸਦਾ ਐਲਾਨ ਕਰਿਆ ਹੋਇਆ ਸੀ ਵੀ ਕੋਈ ਭਜਨ ਪਾਠ ਨਾ ਕਰੇ, ਇਹ ਨਾਮ ਦੇ ਵਿੱਚ ਆ ਸ਼ਾਂਤੀ. ਇਹ ਜਿਹੜੇ ਜਨਮ ਜੇ ਨਾ ਜਨਮ ਜਾ ਆਪਣੇ ਅੰਦਰ, ਜਿਹੜੇ ਪਾਪ ਕਰਦੇ ਨੇ ਉਹਨਾਂ ਦੇ ਜਨਮ ਵੀ ਹੈਗੇ, ਉਹਨਾਂ ਚੋਂ ਸੇਕ ਨਿਕਲਦਾ. ਜਿਹੜੇ ਭਜਨ ਬੰਦਗੀ ਕਰਨ ਵਾਲੇ ਨੇ, ਜਿਹੜੇ ਉਹਨਾਂ ਦੇ ਜਨਮ ਨੇ, ਉਹਨਾਂ ਦੇ ਵਿੱਚ ਸ਼ਾਂਤੀ ਹੈ, ਪੀਸ ਆਫ ਮਾਇੰਡ ਹੈ. ਜਦ ਉਹ ਅੰਦਰ ਨੂੰ ਝਾਕਿਆ, ਉਸਦੇ ਮਨ ਦੇ ਉੱਤੇ ਅਸਰ ਪੈ ਗਿਆ ਉਸਦਾ ਸੰਗਤ ਦਾ, ਜਾਣੀ ਸ਼ਾਂਤੀ ਦਾ. ਕਹਿਣ ਲੱਗਾ ਵੀ ਜਗ੍ਹਾ ਤਾਂ ਬੜੀ ਚੰਗੀ ਹੈ, ਦੇਖ ਲਓ ਸੱਚ ਦਾ ਜ਼ਰੂਰ ਅਸਰ ਹੋ ਜਾਵੇਗਾ, ਝੂਠ ਦੱਬ ਜਾਵੇਗਾ. ਉਹਦੇ ਜਿਹੜੇ ਮਾੜੇ ਫੁਰਨੇ ਦੀ ਸਾਰੇ ਚੱਕਤੇ, ਸਿਰਫ ਉਹ ਝਾਕਿਆ ਹੀ ਹੈ, ਜਦ ਸੁਣ ਲੂਗਾ ਨਾ ਫੇਰ ਦੇਖੋ ਕੀ ਹਾਲ ਹੋਊ ਉਹਦਾ. ਅਜੇ ਤਾਂ ਉਹਨੂੰ ਦੇਖਿਆ ਨਾ ਅੰਦਰ ਨੂੰ ਸੱਚ ਨੂੰ, ਕਹਿੰਦਾ ਆਈ ਤਾਂ ਚੰਗੇ ਥਾਂ, ਮਾੜੇ ਥਾਂ ਨਹੀਂ ਆਈ ਹੈ, ਪਰ ਮੇਰੇ ਹੁਕਮ ਤੋਂ ਬਗੈਰ ਆਈ ਹੈ, ਮੇਰਾ ਤਾਂ ਹੁਕਮ ਨਹੀਂ ਹੈ. ਉਹਨੇ ਸੋਚਿਆ ਵੀ ਕਿਸੇ ਬਹਾਨੇ ਨੂੰ ਪੁੱਛੀਏ. ਉਹ ਬਾਹਰ ਜੋੜੇ ਪਏ ਸੀ, ਦੋ ਜੁੱਤੇ ਹੁੰਦੇ, ਦੋ ਪਾਂਗਾਂ. ਉਹਨੇ ਕਿਹਾ ਵੀ ਇੱਕ ਪਾਂਗ ਚੱਕ ਕੇ ਲੈ ਚੱਲੋ, ਉਹ ਫਿਰ ਇੱਕ ਪਾਂਗ ਨਾ ਆਊਗੀ, ਉਹਨੂੰ ਪੁੱਛਾਂਗੇ ਵੀ ਦੂਸਰੀ ਪਾਂਗ ਕਿੱਥੇ ਤੇਰੀ ਜੁੱਤੀ ਦੀ. ਕਿਹਾ ਰਾਜਾ ਦਾ ਚੱਲਿਆ ਗਿਆ, ਪਾਂਗ ਰੁਮਾਲ ਚ ਬਲੇਟ ਲਈ, ਅਲਵਾਰੀ ਦੇ ਵਿੱਚ ਰੱਖ ਕੇ ਜਿੰਦਾ ਰਾਤਾ, ਚਾਬੀ ਆਪਣੀ ਜੇਬ ਚ ਪਾ ਲਈ. ਹੁਣ ਕਲਪਨਾ ਕਰੀ ਜਾਂਦਾ ਪਿਆ, ਉਹ ਕਥਾ ਦਾ ਟਾਈਮ ਹੁੰਦਾ, ਕਥਾ ਵਾਰਤਾ ਹੋਈ, ਆਪਣੇ ਆਪਾਂ ਅਰਦਾਸ ਕਰਦੇ, ਉਹ ਬੇਨਤੀ ਕਹਿੰਦੇ ਨੇ, ਜੋਦੜੀ ਕਹਿੰਦੇ ਨੇ, ਉਹ ਦੁਆ ਕਹਿ ਦਿੰਦੇ ਨੇ. ਇਹ ਕੋਈ ਗੱਲ ਆ ਆਪਣੇ ਇਸ਼ਟ ਦੇ ਅੱਗੇ. ਸਤਿਯੁਗ ਦਾ ਟਾਈਮ ਸੀ, ਕੋਈ ਕਿਸੇ ਦਾ ਜੋੜਾ ਨਹੀਂ ਸੀ ਚੱਕਦਾ. ਜਾਂ ਰਾਣੀ ਨੇ ਜਾ ਕੇ ਦੇਖਿਆ ਇੱਕ ਪਾਂਗ ਹੈ ਜੁੱਤੇ ਦੀ, ਦੂਜੀ ਨਹੀਂ ਹੈ. ਉਹ ਕਹਿਣ ਲੱਗੀ ਜੁੱਤੇ ਦਾ ਤਾਂ ਕੋਈ ਘਾਟਾ ਨਹੀਂ, ਬਥੇਰੇ ਨੇ ਰਾਜੇ ਲੋਕ ਆ, ਪਰ ਜੇ ਰਾਜੇ ਨੇ ਪੁੱਛ ਲਿਆ ਫਿਰ ਤਾਂ ਸੰਗਤ ਬੰਦ ਕਰ ਦੂਗਾ ਉਹ. ਉਸਨੇ ਫਿਰ ਸਾਰੀ ਗੱਲ ਦੱਸੀ ਸੰਗਤ ਦੇ ਅੱਗੇ, ਉਹ ਜਿਹੜੇ ਮੁਖੀ ਮਹਾਤਮਾ ਕਥਾ ਕਰਦੇ ਸਨ, ਜਾਂ ਸਮੁੱਚੀ ਸੰਗਤ ਹੈ ਜਿਹੜੀ ਗੁਰਮੁਖੇ ਗੁਰੂ ਸਰੂਪ ਹੁੰਦੀ ਹੈ. ਸੰਗਤ ਤੇ ਸ਼ਰਧਾ ਕਰਕੇ ਤੁਸੀਂ ਕੋਈ ਫੁਰਨਾ ਕਰ ਲਓ, ਤੁਹਾਡਾ ਪੂਰਾ ਹੋ ਜਾਵੇਗਾ ਸੰਗਤ ਤੇ ਹੀ. ਜਿਵੇਂ ਰੇਰੂ ਸਾਹਿਬ ਵਾਲੇ ਮਹਾਰਾਜ ਜੀ, ਬਾਬਾ ਕਰਮ ਸਿੰਘ ਮਹਾਰਾਜ, ਹੋਤੀ ਮਰਦਾਨ ਵਾਲਾ ਜੀ ਬਰਸ਼ੀ ਮਨਾਉਣ ਜਾਂਦੇ ਹੁੰਦੇ ਸੀ ਸ਼ੈਦੂ, ਉਧਰ ਟਾਣੀ ਇਲਾਕਾ ਹੈ, ਤੇ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਇੱਥੇ ਆ ਗਏ, ਇੱਕ ਪ੍ਰੇਮੀ ਸੀ ਕੋਈ ਉੱਥੇ, ਉਹ ਉਸਨੇ ਫੁਰਨਾ ਕਰਿਆ ਵੀ ਜੇ ਮੇਰੇ ਘਰ ਪੁੱਤਰ ਹੋ ਜਾਵੇ ਨਾ, ਮੈਂ ਜਿਹੜੀ ਸੰਗਤ ਆਉਂਦੀ ਹੈ ਪੰਜਾਬ ਤੋਂ ਉਸ ਗੁਰੂ ਨਾਨਕ ਦੇ ਮਰੀਦ ਨਾਲ, ਮੈਂ ਸਾਰਿਆਂ ਨੂੰ ਲੀੜੇ ਸਮਾ ਦਾਂ ਸੰਗਤ ਨੂੰ. ਤਾਂ ਉਸਦੇ 9 ਮਹੀਨੇ ਤੋਂ ਅੱਗੇ ਜਾ ਕੇ ਪੁੱਤਰ ਪੈਦਾ ਹੋ ਗਿਆ. ਉਹ ਜੈਸੀ ਭਾਵਨਾ ਵੈਸਾ ਫਲ ਮਿਲਦਾ, ਸੰਗਤ ਅਰ ਗੁਰੂ ਇੱਕੋ ਜਿਹੇ ਨੇ ਦੋਈ. ਤਾਂ ਫਿਰ ਸਾਲ ਬਾਅਦ ਉਹ ਆਏ ਮਹਾਰਾਜ ਜੀ, ਉੱਥੇ ਆਉਂਦੇ ਸੀ ਵਰਸੀ ਮਨਾਉਣ, ਤੇ ਫਿਰ ਉਹ ਉਸਨੇ ਆ ਕੇ ਨਮਸਕਾਰ ਕਰੀ. ਸੰਤ ਮਹਾਰਾਜ ਨੂੰ ਕਹਿੰਦਾ ਮਹਾਰਾਜ ਜੀ ਮੈਂ ਫੁਰਨਾ ਕਰਿਆ ਸੀ ਵੀ ਜੇ ਮੇਰੇ ਪੁੱਤਰ ਹੋ ਜਾਵੇ, ਮੈਂ ਜਿਹੜੀ ਤੁਹਾਡੇ ਨਾਲ ਸੰਗਤ ਹੈ ਇਸ ਨੂੰ ਲੀੜੇ ਸਮਾ ਦਿਆਂ. ਮਹਾਰਾਜ ਕਹਿੰਦੇ ਠੀਕ ਹੈ ਵੀ ਤੇਰਾ ਫੁਰਨਾ ਪੂਰਾ ਹੋ ਗਿਆ ਚੰਗਾ ਹੈ, ਪਰ ਸਾਨੂੰ ਤਾਂ ਲੀੜਿਆਂ ਦੀ ਕੋਈ ਲੋੜ ਨਹੀਂ ਹੈ, ਅਸੀਂ ਨਹੀਂ ਲੀੜੇ ਲੈਣੇ। ਕਹਿੰਦਾ ਜੀ ਮੇਰੀ ਸ਼ਰਧਾ, ਮੇਰੀ ਸ਼ਰਧਾ ਮੈਂ ਫੁਰਨਾ ਕਰਾਂ ਵੀ ਮੇਰਾ ਮਨੋਰਥ ਪੂਰਾ ਹੋ ਗਿਆ। ਕਹਿੰਦੇ ਚੰਗਾ ਫਿਰ ਉਹ ਕਰ, ਮੇਜ ਲੈ ਗਿਆ ਸਾਰਿਆਂ ਸਿੰਘਾਂ ਦੇ ਕਮੀਜ਼ਾਂ ਸਮਾ ਦੇ, ਦੋ ਖਫਨੀਆਂ ਸਿਉਂਕੇ ਲਿਆਈ, ਖਫਨੀਆਂ ਹੋਇਆ ਇਸੇ ਤਰ੍ਹਾਂ ਹੀ ਸਾਰਾ, ਦੋ ਖਫਨੀਆਂ, ਉਹ ਖਫਨੀ ਫਿਰ ਕਿਤਾਬ ਨੇ ਪਾ ਲਈ, ਇੱਕ ਵੱਡੇ ਮਹਾਰਾਜ ਦੇ ਪਾਈ ਆਪਣਿਆਂ ਦੇ। ਆਹ ਇਸ ਤਰ੍ਹਾਂ ਦੇ ਨਾਲ ਜਿਹੜਾ ਕੋਈ ਫੁਰਨਾ ਕਰਦਾ ਨਾ ਸੰਗਤ ਚ, ਉਹ ਪੂਰਾ ਹੋ ਜਾਂਦਾ। ਕਰੋ ਵਿੱਚ ਸੰਗਤ ਹਰ ਪ੍ਰਭ ਬੱਸੇ ਜੀ, ਉਹ ਪੜ੍ਹੋ ਪ੍ਰੇਮ ਨਾਰਾਇਣ ਦੱਸਿਆ।
ਵਿੱਚ ਸੰਗਤਾਂ ਦੇ ਵਸਦਾ ਹਰ ਜੀ,
ਹੁਣ ਕਿਹੜਾ ਨਹੀਂ ਵਸਦਾ, ਸੰਗਤਾਂ ਦੇ ਵਿੱਚ ਵਸਦਾ ਹੁੰਦਾ। ਸਰਗੁਣ ਹੋ ਕੇ ਸਾਹਮਣੇ ਗੱਦੀ ਤੇ ਪ੍ਰਕਾਸ਼ ਹੋਇਆ ਹੋਇਆ, ਆਓ ਉਸ ਰਾਣੀ ਨੇ ਫਿਰ ਜਿਹੜਾ ਮੁਖੀ ਮਹਾਤਮਾ ਸੀ ਉੱਥੇ ਜਿਹੜਾ ਕਥਾ ਵਾਰਤਾ ਕਰਦਾ ਸੀ, ਉਹ ਉਸ ਨੂੰ ਫਿਰ ਸਾਰੀ ਗੱਲ ਦੱਸੀ। ਐ ਮਹਾਂਪੁਰਸ਼ੋ, ਮੈਂ ਤਾਂ ਮਹਾਰਾਣੀ ਹਾਂ, ਮੇਰਾ ਜਿਹੜਾ ਪਤੀ ਹੈ ਉਹ ਹੈ ਵਿਰੁੱਧ, ਮੇਰੇ ਜਿਹੜੇ ਬਾਲਤੈਨ ਸੀ ਉਹ ਸੀ ਸੰਗਤ ਕਰਨ ਵਾਲੇ, ਮੈਨੂੰ ਹੁਣ ਸੰਗਤ ਦਾ ਸੁਭਾਵ ਨਾਲੇ ਮੈਨੂੰ ਗਿਆਨ ਹੈ ਬਈ ਮਨੁੱਖਾਂ ਦੇ ਕਾਹਦੇ ਵਾਸਤੇ ਮਿਲੀ ਹੈ, ਉਹਨੂੰ ਤਾਂ ਗਿਆਨ ਨੀ ਨਾ ਜਿਹੜਾ ਮੇਰੇ ਘਰ ਵਾਲਾ ਰਾਜਾ ਹੈ। ਜੇ ਗਿਆਨ ਹੋਵੇ ਤਾਂ ਫਿਰ ਉਹ ਆਪਣੇ ਕੋਲੋਂ ਮੰਦਿਰ ਜਾਂ ਹੋਰ ਧਰਮਸ਼ਾਲਾ ਬਣਾ ਕੇ ਮਹਾਤਮਾ ਰੱਖ ਕੇ ਕਥਾ ਕੀਰਤਨ ਕਰਾਇਆ ਕਰੇ, ਦੁਨੀਆਂ ਦਾ ਭਲਾ ਹੋਵੇ। ਇਤਨਾ ਉਹਨੂੰ ਗਿਆਨ ਨੀ, ਉਹ ਸਮਾਂ ਹਟਾਉਂਦਾ ਵੀ ਮੇਰਾ ਜੁੱਤਾ ਨੀ ਹੈ, ਇੱਕ ਪਾਂਗ ਨੀ ਹੈ ਜੁੱਤੇ ਦੀ। ਸੰਗਤ ਦੇ ਵਿੱਚ ਤਾਕਤ ਹੈ, ਜੇ ਮੈਂ ਹੁਣ ਇੱਕ ਪਾਂਗ ਪਾ ਕੇ ਗਈ ਤਾਂ ਮੈਨੂੰ ਉਸਨੇ ਸੰਗਤ ਚੋਂ ਬੰਦ ਕਰ ਦੇਣਾ, ਜੇ ਮੇਰੀ ਸੰਗਤ ਛੁੱਟ ਗਈ ਮੇਰਾ ਜੀਵਨ ਬਰਬਾਦ ਚੱਲਿਆ ਜਾਵੇਗਾ। ਐਂ ਕਰੋ, ਸਾਰੀ ਸੰਗਤ ਆਪਣੇ ਇਸ਼ਟ ਦੇ ਅੱਗੇ ਬੇਨਤੀ ਕਰੋ ਬਈ ਮੇਰਾ ਜੋੜਾ ਮਿਲ ਜਾਵੇ, ਜੋੜਾ। ਕਹਿੰਦੇ ਠੀਕ ਹੈ, ਸੰਗਤ ਦੇ ਵਿੱਚ ਤਾਕਤ ਹੁੰਦੀ ਹੈ। ਆਓ ਇਸ ਤਰ੍ਹਾਂ ਦੇ ਨਾਲ ਅੰਦਰ ਚਲੇ ਗਏ, ਆਪਣੇ ਇਸ਼ਟ ਦੇ ਅੱਗੇ ਸਾਰੇ ਖੜ ਗਏ, ਅਰਦਾਸ ਕਰੀ। ਅਰਦਾਸ ਦੇ ਵਿੱਚ ਤਾਕਤ ਹੈ ਗੁਰਮੁਖ। ਅਰਦਾਸ ਦੀਆਂ ਸ਼ਰਤਾਂ ਨੇ ਤਿੰਨ ਚਾਰ, ਜਦ ਇਹ ਅਪਣਾ ਦੇਵੇਗਾ ਨਾ ਸ਼ਰਤਾਂ, ਜਿਵੇਂ ਬਿਜਲੀ ਦੀ ਇੱਕ ਸ਼ਰਤ ਹੈ, ਜਿਹੜੀ ਬਿਜਲੀ ਆ ਅੱਗੇ ਤਾਂ ਨਹੀਂ ਆਏ ਸੀ, ਨੈਗੇਟਿਵ ਔਰ ਪੋਜ਼ਿਟਿਵ ਦੋ ਤਾਰਾਂ ਹੁੰਦੀਆਂ ਨੇ। ਹੁਣ ਸਾਰੇ ਹੀ ਜਾਣਦੇ ਨੇ, ਹੌਲੀ ਹੌਲੀ ਸਾਰੇ ਮਕੈਨਿਕ ਹੋ ਗਏ। ਕਹਿੰਦੇ ਇਹ ਜਦ ਇਕੱਠੀਆਂ ਹੁੰਦੀਆਂ ਨੇ ਨਾ, ਫੇਰ ਬਲਬ ਦੇ ਵਿੱਚ ਰੋਸ਼ਨੀ ਹੁੰਦੀ ਹੈ। ਜੇ ਫਰਕ ਹੋਵੇ ਕਦੇ ਰੋਸ਼ਨੀ ਹੋਵੇ, ਅਸੂਲ ਹਨ। ਇਸੇ ਤਰ੍ਹਾਂ ਅਰਦਾਸ ਕਰਨ ਦਾ ਵੀ ਅਸੂਲ ਹੈ। ਗੁਰੂ ਸਾਹਿਬ ਨੇ ਵੀ ਲਿਖਿਆ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਪੜੋ ਪ੍ਰੇਮ ਦਾ, ਅਰਦਾਸਾਂ ਦਾ ਆਪਾਂ ਵੀ ਕਰਦੇ ਦਾ। ਚਾਹੇ ਪ੍ਰੇਮੀ ਆਪਣੇ ਇਸ਼ਟ ਦੇ ਅੱਗੇ ਅਰਦਾਸ ਜਿਵੇਂ ਕਰਨੀ ਚਾਹੀਦੀ ਹੈ। ਅਸੂਲ ਨੇ ਹਰ ਇੱਕ ਚੀਜ਼ ਦੇ, ਜਾਂ ਅਸੂਲ ਪੂਰੇ ਕਰ ਦੇਵੇਗਾ ਨਾ ਤਾਂ ਫਿਰ ਅਰਦਾਸ ਮਨਜ਼ੂਰ ਹੋ ਜਾਵੇਗੀ। ਕਿਹੜੇ ਕਿਹੜੇ ਅਸੂਲ ਨੇ? ਆਪੋ ਆਪਣੇ ਮਤਾਂ ਅਨੁਸਾਰ ਆਪਣੇ ਇਸ਼ਟ ਤੇ ਇਤਨੀ ਸ਼ਰਧਾ ਹੋਣੀ ਚਾਹੀਦੀ ਹੈ ਉਸਨੂੰ, ਬਈ ਜੋ ਮੈਂ ਕਹਿਣਾ ਗੁਰੂ ਸੁਣਦਾ। ਫਿਰ ਮਨ ਜਿਹੜਾ ਇਕਾਗਰ ਹੋਣਾ ਚਾਹੀਦਾ, ਜਿਵੇਂ ਉਹ ਤਾਰਾਂ ਇਕੱਠੀਆਂ ਹੁੰਦੀਆਂ ਨੇ। ਫਿਰ ਇਸ ਨੂੰ ਭਰੋਸਾ ਹੋਣਾ ਚਾਹੀਦਾ ਆਪਣੇ ਇਸ਼ਟ ਤੇ, ਬਹੁਤਿਆਂ ਤੇ ਨਹੀਂ ਹੋਣਾ ਚਾਹੀਦਾ। ਬਹੁਤਿਆਂ ਘਰਾਂ ਦਾ ਪ੍ਰਾਹੁਣਾ ਕਹਿੰਦੇ ਭੁੱਖਾ ਹੀ ਰਹਿੰਦਾ ਬਸ। ਔਰ ਇਸ ਤਰ੍ਹਾਂ ਦੇ ਨਾਲ ਸ਼ਰਧਾ ਨਾਲ ਅਰਦਾਸ ਕਰੇਗਾ, ਮਨਜ਼ੂਰ ਹੋ ਜਾਵੇਗੀ। ਔਰ ਇੱਕ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ ਹੈ, ਕੋਈ ਦੁਕਾਨ ਕਰਦਾ, ਸੂਦ ਤੇ ਪੈਸਾ ਦਿੰਦਾ। ਔਰ ਜਿਹੜੇ ਉਧਰਲੇ ਲੋਕ ਨੇ ਨਾ ਹੁਤੀ ਮਰਦਾਨ ਦੇ, ਇਹ ਸੂਦ ਤੇ ਪੈਸਾ ਬਹੁਤ ਦਿੰਦੇ ਸੀ ਉਧਰ। ਇਧਰ ਵੀ ਇਹੀ ਕੰਮ ਕਰਦੇ ਨੇ, ਦੁਕਾਨਾਂ ਸ਼ਕਾਨਾਂ ਜਿਹਾਂ ਦਾ। ਆਪਾਂ ਤਾਂ ਭੁੱਖੇ ਹੀ ਮਰ ਜਾਂਦੇ ਜੇ ਉਧਰ ਚਲੇ ਜਾਂਦੇ। ਆਪਾਂ ਤਾਂ ਨਾ ਮੰਗਣ ਜਾਣਦੇ ਹਾਂ, ਨਾ ਕੁਛ ਕਰਨ ਜਾਣਦੇ ਹਾਂ। ਦੇਖੋ ਕਿਸ ਤਰ੍ਹਾਂ ਆ ਕੇ ਇਹਨਾਂ ਨੇ ਆਪਣੇ ਤੋਂ ਅੱਗੇ ਚਲੇ ਗਏ ਬਹੁਤ। ਸ਼ਹਿਰਾਂ ਦੇ ਵਿੱਚ ਦੇਖੋ ਕਿਵੇਂ ਇਹਨਾਂ ਦਾ ਕਾਰੋਬਾਰ ਨੇ, ਇਹਨਾਂ ਦੇ ਉੱਦਮੀ ਨੇ, ਉੱਦਮ ਨਾਲ ਕੋਈ ਕਰ ਲਓ ਚਾਹੇ, ਆਪਾਂ ਦੂਏ ਕੰਨੀ ਨੂੰ ਚੱਕ ਜਾਂਦੇ ਹਾਂ ਬੈਠੇ। ਖੈਰ ਕਿਸੇ ਪ੍ਰਾਣ ਨੇ 500 ਮੋਹਰ ਦੇ ਦਿੱਤੀ ਜਾਂ ਰੁਪਈਆ ਕਹਿ ਲਓ, ਮੋਹਰਾਂ ਹੁੰਦੀਆਂ ਨੀ ਜਾਂ ਜ਼ਿਆਦਾ, ਵੀ ਲੈ ਪ੍ਰੇਮੀਆਂ ਸੂਦ ਦਾ ਕੰਮ ਕਰਦਾ, ਮੈਂ ਬਾਹਰਲੇ ਮੁਲਕ ਨੂੰ ਜਾਣਾ, ਮੇਰੀ 500 ਮੋਹਰ ਰੱਖ ਲਾ, ਜਦ ਮੈਂ ਆਵਾਂਗਾ ਤੇ ਲੈ ਲਾਂਗਾ। ਕਹਿੰਦਾ ਰੱਖ ਜੋ ਜੀ, ਬਹੁਤ ਅੱਗੇ ਵੀ ਮੇਰੇ ਕੋਲ ਤਾਂ ਪਿਆ ਇਹੋ ਜਿਹਾ ਕੰਮ, ਜਿਵੇਂ ਬਾਂਕਾਂ ਬਣ ਗਈਆਂ ਅੱਜ ਕੱਲ, ਆ ਬਾਂਕਾਂ ਦੇ ਵਿੱਚ ਕਿਤੇ ਇੱਕੋ ਦਾ ਨੀ ਰੁਪਈਆ ਹੁੰਦਾ, ਸਾਰੇ ਇਲਾਕੇ ਦਾ ਆਉਂਦਾ ਜਿੱਥੇ ਜਿੱਥੇ ਬੈਂਕਾਂ ਹੁੰਦੀਆਂ ਨੇ। ਆ ਦੇਖ ਲਓ ਹੁਣ ਕਹਿੰਦੇ ਬੋਰੀਆਂ ਭਰ ਕੇ ਲੈ ਗਏ ਇੱਥੋਂ ਲੁਧਿਆਣੋਂ, ਬੋਰੀਆਂ ਹੀ ਚੱਕ ਲਿਆ ਸਭ ਕਿਸੇ। ਇਸ ਤਰ੍ਹਾਂ ਦਾ ਸਮੇਂ ਸਮੇਂ ਅਨੁਸਾਰ ਗੱਲਾਂ ਅੱਗੇ ਵੀ ਹੁੰਦੀਆਂ ਰਹੀਆਂ ਨੇ, ਆਪ ਕੋਈ ਨਵੀਆਂ ਹੁੰਦੀਆਂ ਨੇ, ਅੱਗੇ ਵੀ ਹੁੰਦੀਆਂ ਆਈਆਂ ਨੇ, ਅਹੀਆਂ ਗਾਹਾਂ ਨੂੰ ਵੀ ਹੁੰਦੀਆਂ ਰਹਿਣਗੀਆਂ। ਤਾਂ ਖੈਰ ਉਹ ਫਿਰ ਆਇਆ, ਉਹ ਜਿਹੜਾ ਸਿੱਖ ਸੀ ਨਾ, ਜਿਹੜਾ ਉਹਦੇ ਕੋਲ ਰਜਿਸਟਰ ਸੀ, ਬਹੀ ਬਹੀਆਂ ਹੁੰਦੀਆਂ ਨੇ ਜਦ, ਉਹਨੇ ਪੈਸਾ ਲੈ ਕੇ ਅੰਦਰ ਰੱਖਤਾ, ਬਹੀ ਤੇ ਨਾ ਲਿਖਿਆ, ਲਿਖਣਾ ਭੁੱਲ ਗਿਆ। ਤਾਂ ਫਿਰ ਉਸਨੇ ਪੇਟੀ ਦੇ ਥੱਲੇ ਰੱਖ ਦਿੱਤਾ ਵੀ ਉਸਨੇ ਤਾਂ ਕਈ ਸਾਲ ਨੂੰ ਆਉਣਾ ਤੇ ਥੱਲੇ ਰੱਖ ਦਈਏ ਇਸ ਨੂੰ। ਆਪਾਂ ਵੀ ਜਿਹੜੀ ਕੋਈ ਵਸਤੂ ਕਈ ਸਾਲਾਂ ਬਾਅਦ ਜਾਂ ਮਹੀਨਿਆਂ ਬਾਅਦ ਕੱਢਣੀ ਹੋਵੇ, ਆਪਾਂ ਕਹਿੰਦੇ ਹਾਂ ਥੱਲੇ ਰੱਖ ਦਿਓ ਇਸ ਨੂੰ। ਉਸਨੇ ਰੱਖਤਾ, ਮੋਹਰਾਂ ਰੱਖਤੀਆਂ, ਤੇ ਉਹ ਆਇਆ ਫਿਰ ਪਠਾਨ, ਕਹਿੰਦਾ ਕਿ ਭਾਈ ਮੇਰਾ ਉਹ ਰੁਪਈਆ ਦੇ ਜਿਹੜੀਆਂ ਤੇ ਮੋਹਰਾਂ 500, ਉਹਨੇ ਬਹੀ ਚੱਕੀ, ਬਹੀ ਚੱਕ ਕੇ ਦੇਖਣਾ ਸ਼ੁਰੂ ਕਰਿਆ, ਸਾਰੀ ਬਹੀ ਫੋਲਤੀ, ਤੇ ਉਹ ਉਸਦਾ ਨਾਮ ਨੀ ਹੈ ਪਠਾਨ ਦਾ, ਉੱਤੇ ਨਾ ਮੋਹਰਾਂ ਲਿਖੀਆਂ ਹੋਈਆਂ। ਉਹ ਕਹਿੰਦਾ ਬਈ ਪ੍ਰੇਮੀਆਂ ਤਾਂ ਮੈਨੂੰ ਦਿੱਤੀਆਂ ਨੀ ਮੋਹਰਾਂ। ਕਹਿੰਦਾ ਸਿੱਖੋ ਕੋਈ ਝੂਠ ਬੋਲਦਾ? ਉਸ ਟਾਈਮ ਦੇ ਸਿੱਖ ਝੂਠ ਨੀ ਸੀ ਬੋਲਦੇ ਹੁੰਦੇ, ਅੱਜ ਸਿੱਖ ਹੀ ਝੂਠ ਬੋਲਦੇ ਨੇ ਬਹੁਤਾ। ਕਹਿੰਦਾ ਨਹੀਂ, ਮੈਂ ਤਾਂ ਗੁਰੂ ਕਾ ਸਿੱਖ ਹਾਂ, ਮੈਂ ਤਾਂ ਝੂਠ ਬੋਲਦਾ ਹੀ ਨੀ ਕਦੇ। ਕਹਿੰਦਾ ਨਹੀਂ ਝੂਠਾ ਤੂੰ? ਕਹਿੰਦਾ ਨਹੀਂ, ਮੇਰੇ ਹੈ ਨੀ ਬਹੀ ਚ। ਉਹਨੇ ਰਿਪੋਰਟ ਕਰਤੀ ਅੱਗੇ ਜਾ ਕੇ ਨਵਾਬਾਂ ਦਾ ਹੁੰਦਾ ਸੀ, ਜਿਵੇਂ ਅੱਜ ਕੱਲ ਸੂਬੇ ਨੇ, ਚੀਫ ਮਿਨਿਸਟਰ ਕਹਿੰਦੇ ਉਸ ਨਵਾਬ ਕਹਿੰਦੇ ਸੀ ਨਵਾਬ। ਫਿਰ ਉਸਨੇ ਸੱਦਿਆ ਸਿੱਖ ਨੂੰ, ਨਵਾਬ ਨੇ, ਕਹਿੰਦਾ ਦੱਸ ਵੀ ਤਾਂ ਇਸ ਦੇ 500 ਮੋਹਰ ਨੀ ਦਿੱਤੀ ਹੈ। ਉਹ ਕਹਿੰਦਾ ਦੇਖੋ ਜੀ, ਮੈਂ ਗੁਰੂ ਦਾ ਸਿੱਖ ਹਾਂ ਤੇ ਮੈਨੂੰ ਇਹਨੇ ਦਿੱਤੀ ਨੀ। ਖੈਰ ਉਹਨੇ ਫੋਲਿਆ ਵੀ ਉਰਾ ਪਰਾ ਬਹੁਤ, ਤੇ ਮੇਰੀ ਬਹੀ ਤੇ ਤਾਂ ਲਿਖੀ ਹੋਈ ਨੀ ਹੈ। ਉਹ ਨਵਾਬ ਕਹਿੰਦਾ ਫਿਰ ਚੰਗਾ ਇਉਂ ਕਰਦੇ, ਜਿਹੜਾ ਝੂਠਾ ਹੋਊਗਾ ਨਾ ਅੱਗੇ ਸਜ਼ਾ ਹੀ ਜਿਹੀਆਂ ਹੁੰਦੀਆਂ ਸੀ। ਕਹਿੰਦੇ ਤੇਲ ਦਾ ਕੜਾਹਾ ਤੱਤਾ ਕਰ ਲੈਂਦੇ ਹਾਂ, ਫਿਰ ਤੁਹਾਡੀ ਬਾਂਹ ਪਵਾਵਾਂਗੇ। ਜਿਹੜਾ ਸੱਚਾ ਹੁੰਦਾ ਸੀ ਉਹਦੀ ਬਾਂਹ ਨੀ ਸੀ ਜਲਦੀ ਹੁੰਦੀ, ਇੰਨੀ ਤਾਕਤ ਆ ਸੱਚ ਦੇ ਵਿੱਚ, ਝੂਠੇ ਨੀ ਜਲਦੀ। ਸਿੱਖ ਕਹਿੰਦਾ ਠੀਕ ਹੈ, ਕਰੋ ਕੜਾਹਾ ਤੱਤਾ। ਜਦ ਕੜਾਹਾ ਤੱਤਾ ਕਰਿਆ ਨਾ, ਹੁਣ ਸਿੱਖ ਨੇ ਤਾਂ ਪੰਜਵੇਂ ਪਾਤਸ਼ਾਹ ਮਹਾਰਾਜ ਦਾ ਧਿਆਨ ਧਰ ਲਿਆ, ਆ ਗੁੱਗਿਆਂ ਭੈਰਿਆਂ ਜਾਂਦਾ ਨੀ ਕਰਿਆ, ਜਿਹੜੀਆਂ ਆਪ ਹੀ ਮਾੜੀਆਂ ਨੇ ਉਹ ਕਿਸੇ ਨੂੰ ਕੀ ਸਾਰ ਦੇਣਗੀਆਂ ਕਿਸੇ ਦਾ। ਇਹ ਚੰਗਾ ਹੋ ਤਾਂ ਹੀ ਸਾਰੂ ਨਾ ਕੋਈ, ਚੰਗਾ ਕੌਣ ਹੈ? ਗੁਰੂ ਧਿਆਨ ਧਰ ਕੇ ਸਿੱਖ ਨੇ ਬਾਂਹ ਪਾ ਦਿੱਤੀ ਜਾਂ ਕੱਢੀ, ਉਹੀ ਜੇ ਉਹੀ ਜੇ। ਉਹ ਨਵਾਬ ਕਹਿੰਦਾ ਪਾ ਵੀ ਹੁਣ ਪਠਾਣ, ਪਾ ਹੁਣ ਬਾਂਹ ਵਿੱਚ। ਉਹ ਕਹਿੰਦਾ ਕਿਸੇ ਪੀਰ ਕੋ ਖੜ ਜਾ ਖੜਦਾ, ਕਦੇ ਕਿਸੇ ਮੱਠ ਕੋ ਜਾ ਖੜਦਾ, ਕਦੇ ਕਿਸੇ ਕੋ ਜਾ ਖੜਦਾ ਵੀ ਤੂੰ ਸਹਾਇਤਾ ਕਰੀ, ਹੁਣ ਇੰਨੇ ਕਿਵੇਂ ਹੁਣ ਉੱਥੇ। ਉਹ ਜਾ ਉਸਨੇ ਪਠਾਣ ਨੇ ਬਾਂਹ ਪਾਈ, ਜਲ ਗਈ, ਹੈਰਾਨ ਹੋ ਗਿਆ ਵੀ ਮੇਰੇ ਸੱਚੇ ਦੀ ਬਾਂਹ ਜਲ ਗਈ, ਨਿਆਂ ਹੋ ਗਿਆ। ਚਲਿਆ ਗਿਆ ਘਰ, ਜਾ ਕੇ ਪੈ ਗਿਆ, ਬਾਂਹ ਜਲੀ ਹੋਈ ਸੀ। ਜਿਸ ਤਰ੍ਹਾਂ ਕੋਈ ਦੀਵਾਲੀ ਆਉਂਦੀ ਹੁੰਦੀ ਨਾ, ਆਪਾਂ ਫਿਰ ਸਾਰਾ ਘਰ ਜਿਹਾ ਝਾੜ ਲੈਂਦੇ ਹਾਂ, ਜਾਂ ਕੋਈ ਪਾਂਡੂ ਪੂੰਡੂ ਫੇਰਨਾ ਹੋਵੇ। ਅੱਜ ਕੱਲ੍ਹ ਤਾਂ ਰੰਗ ਨੇ ਨਾ, ਬੁੜੀਆਂ ਪਾਂਡੂ ਫੇਰਦੇ ਆਉਂਦੇ ਸੀ, ਵੀ ਐਂ ਸਾਰੇ ਸਲੂਖੜੀਆਂ ਸਲਾਖੜੀਆਂ ਜਾਂ ਆਪਾਂ ਸਾਫ਼ ਕਰ ਲਈਏ, ਜਿਵੇਂ ਉਹ ਬੱਟੇ ਧੋਂਦੇ ਦੀ ਬਣੀਏ। ਤਾਂ ਉਸਨੇ ਉਹ ਪੇਟੀ ਦੀ ਜਿਹੜੀ ਖੋਲਣੀ ਸ਼ੁਰੂ ਕਰੀ, ਹੌਲੀ 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 ਥੱਲੇ ਗਿਆ ਤਾਂ ਉਹ 500 ਮੋਹਰ ਪਈ ਹੈ ਪੇਟੀ ਦੇ ਖੂੰਜੇ ਚ। ਸਿੱਖ ਹੈਰਾਨ ਹੋ ਗਿਆ, ਓਹੋ ਕਹਿੰਦਾ ਮੋਹਰ ਤਾਂ ਮੈਨੂੰ ਦਿੱਤੀ ਸੀ, ਮੈਂ ਤਾਂ ਲਿਖਣੀ ਭੁੱਲ ਗਿਆ। ਮੋਹਰ ਜ਼ਰੂਰ ਉਹਦੀ ਹੋਈ ਹੈ। ਜਦ ਬਾਂਹ ਚੜ ਗਈ ਫਿਰ ਉਹ ਬੋਲਦਾ ਹੀ ਨਾ, ਰੱਖ ਲੈਂਦਾ। ਜੇ ਆਪਾਂ ਹੋਈਏ ਜਦੀ ਰੱਖ ਲੈਂਦੇ, ਬੋਲਦੇ ਹੀ ਨਾ। ਬਈ ਬਾਂਹ ਤਾਂ ਉਹਦੀ ਜਿਹੜੀ ਆ ਉਹ ਝੂਠਾ, ਆਪਾਂ ਕਹਿੰਦੇ 500 ਮੋਹਰ ਦਈਏ ਉਹਨੂੰ। ਸਿੱਖ ਹੈਰਾਨ ਹੋ ਗਿਆ, ਪਠਾਣ ਦੇ ਘਰ ਗਿਆ। ਪਠਾਣ ਨੂੰ ਕਹਿਣਾ ਗਿਆ ਬਈ ਗੁਰਮੁਖਾ, ਬਈ ਮੈਂ ਲਿਖਣਾ ਭੁੱਲ ਗਿਆ, ਮੋਹਰ ਤਾਂ ਤੇਰੀ 500 ਮੇਰੇ ਪੇਟੀ ਚ ਪਈ ਹੈ, ਲੈ ਲਾ ਕਹਿੰਦਾ ਜਾ ਕੇ। ਉਹ ਕਹਿੰਦਾ ਮੈਂ ਨੀ ਹੁਣ ਲੈਣੀ। ਕਹਿੰਦਾ ਮੈਂ ਤਾਂ ਫਿਰ ਝੂਠੇ ਦੀ ਮੇਰੀ ਬਾਂਹ ਕਿਉਂ ਜਲ ਗਈ। ਕਹਿੰਦਾ ਆਪਾਂ ਹੁਣ 5ਵੇਂ ਪਾਤਸ਼ਾਹ ਮਹਾਰਾਜ ਕੋਲ ਚੱਲਦੇ ਹਾਂ, ਉਹ ਇਸ ਗੱਲ ਦਾ ਨਿਰਣਾ ਕਰਨਗੇ, ਹੋਰ ਇੱਥੇ ਕਿਹਨੇ ਕਰਨਾ। ਚਲਿਆ ਗਿਆ ਨਾ ਪਠਾਣ ਤੇ ਨਾਲੇ ਸਿੱਖ ਚਲਿਆ ਗਿਆ। ਪਠਾਣ ਨੇ ਫਿਰ ਬੇਨਤੀ ਕਰੀ 5ਵੇਂ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ, ਮਹਾਰਾਜ ਤੁਹਾਨੂੰ ਗੁਰੂ ਲੋਕ ਕਹਿੰਦੇ ਨੇ, ਇਹ ਮੇਰੀ ਸੱਚੇ ਦੀ ਬਾਂਹ ਕਿਉਂ ਜਲ ਗਈ, ਇਹ ਝੂਠੇ ਦੀ ਕਿਉਂ ਨਹੀਂ ਜਲੀ। ਕਲਗੀਧਰ ਮਹਾਰਾਜ ਕਹਿੰਦੇ ਵੇ ਲੈ ਸੁਣ ਲਾ, ਜਲਣੀ ਤਾਂ ਸਿੱਖ ਦੀ ਹੋਈ ਸੀਗੀ, ਬਾਂਹ ਜਲਣੀ ਸਿੱਖ ਦੀ ਹੈ ਜੇ ਬੇਈਮਾਨ ਨਹੀਂ ਕਰਦਾ। ਇਹ ਤਾਂ ਲਿਖਣੀ ਭੁੱਲ ਗਿਆ ਸੀ, ਬਸ ਹੋਰ ਗੱਲ ਕੋਈ ਨਹੀਂ ਹੈ। ਫਿਰ ਜਦ ਸਿੱਖ ਨੇ ਬਾਂਹ ਪਾਈ ਹੈ ਨਾ, ਜਦ ਸਾਡਾ ਧਿਆਨ ਧਰਿਆ ਜੀ, ਹੋਰ ਨਹੀਂ ਸੀ ਪੀਰਾਂ ਪੂਰਾਂ ਦਾ ਨਹੀਂ ਜਾਗਦਾ, ਇਹਦਾ ਸਾਡੇ ਤੇ ਹੀ ਇਹਦਾ ਵਿਸ਼ਵਾਸ ਸੀ ਵੀ ਜੋ ਕੁਛ ਕਰੇਗਾ ਗੁਰੂ ਕਰੇਗਾ। ਬਾਂਹ ਤਾਂ ਫਿਰ ਗੁਰੂ ਦੀ ਹੀ ਜਾਣਨੀ ਆ, ਸਿੱਖ ਦੀ ਤਾਂ ਨਹੀਂ ਜਾਣਨੀ। ਆਹ ਇਸ ਤਰ੍ਹਾਂ ਨਾਲ ਦੱਸਿਆ ਜਿਵੇਂ ਪਾਈ ਬਿਧੀ ਚੰਦ ਦਸਾਲੇ ਲੈ ਕੇ ਭੱਠੀ ਚ ਵੜ ਗਿਆ। 6ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਪਾਣੀ ਲਿਆਓ, ਬਈ ਪਾਣੀ ਲਿਆਓ, ਪਾਣੀ ਪਵਾਉਣ ਲੱਗ ਗਏ ਉੱਤੇ। ਹੁਣ ਉਹ ਵੀ ਬੈਠਾ ਅੱਗ ਦੇ ਵਿੱਚ, ਜਦ ਉਹ ਚਲਿਆ ਗਿਆ ਪਟਿਆਰਾ ਜਿਹਾ, ਉਹ ਮਗਰੋਂ ਨਿਕਲ ਕੇ ਦਸਾਲੇ ਲੈ ਕੇ ਤੁਰ ਗਿਆ। ਆਹ ਇਸ ਤਰ੍ਹਾਂ ਜਾਲੇ ਇਹਦੇ ਭਰੋਸਾ ਨਾ ਇੱਕ ਤੇ ਹੀ, ਫਿਰ ਇਹਦਾ ਕਾਰਜ ਰਾਸ ਹੋਵੇਗਾ। ਉਹ ਜਾਂ ਪਠਾਣ ਨੇ ਕਿਹਾ 5ਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਤੇਰਾ ਤਾਂ ਭਰੋਸਾ ਬਹੁਤ ਆਉਂਦੇ ਸੀਗਾ, ਬਾਂਹ ਤਾਂ ਸਿੱਖ ਕੇ ਜਾਣਨੀ ਸੀ ਉਹ, ਪਰ ਇਹਦਾ ਭਰੋਸਾ ਇੱਕ ਤੇ ਦੀ ਤਾਂ ਨਹੀਂ, ਇਹਦੀ ਜਿਹੜੀ ਹੈ ਇੱਕੇ ਨੇ ਕੋਈ ਬੇਈਮਾਨੀ ਨਹੀਂ ਕਰੀ, ਇਹ ਭੁੱਲ ਗਿਆ ਬਸ। ਔਰ ਇਸ ਤਰ੍ਹਾਂ ਦੱਸਿਆ ਵੀ ਜਿਹੜੀ ਅਰਦਾਸ ਹੈ ਨਾ, ਉਹ ਕਦੇ ਬਿਰਥੀ ਨਹੀਂ ਜਾਂਦੀ, ਪੜੋ ਪ੍ਰੇਮ ਦੇ ਨਾਲ। ਕਰੀ ਵੀ ਆ ਇਸ਼ਟ ਹੈ ਗੁਰੂ, ਇਹ ਮਹਾਰਾਣੀ ਦਾ ਜੁੱਤਾ ਮਿਲਣਾ ਚਾਹੀਦਾ। ਅਰਦਾਸ ਕਰਕੇ ਜਦ ਬਾਹਰ ਨਿਕਲੀ ਸੰਗਤ, ਜਾਂ ਮਹਾਰਾਣੀ ਨੇ ਦੇਖਿਆ ਉਹੀ ਜਿਹੀ ਪਾਂਗ ਪਈ ਹੈ ਬਰਾਬਰ। ਇਹ ਸ਼ਕਤੀ ਕਾਹਦੀ ਸੀ? ਇਹ ਸ਼ਕਤੀ ਦੀ ਸੰਗਤ ਦੀ, ਸਾਰੀ ਸੰਗਤ ਦਾ ਮਨ ਇਕਾਗਰ ਹੋ ਗਿਆ ਵੀ ਇਸਦਾ ਜੁੱਤਾ ਮਿਲਣਾ ਚਾਹੀਦਾ। ਮਨ ਤਾਂ ਜੇ ਇੱਕ ਅਰਦਾਸ ਵਾਲੇ ਦਾ ਇਕਾਗਰ ਹੋ ਜਾਵੇ, ਉਹਦੀ ਵੀ ਅਰਦਾਸ ਪੂਰੀ ਹੋ ਜਾਂਦੀ ਹੈ। ਉਹ ਕਹਿੰਦੇ ਨੇ ਪੜੋ ਪ੍ਰੇਮ ਦੇ ਨਾਲ
ਜੋੜੀ ਜੁੜਦੀ ਹੈ ਸੁਣਾ ਕਿਰਪਾ ਹੋ
ਜਿਹੜੀ ਅਰਦਾਸ ਹੈ ਨਾ, ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ, ਸਾਧ ਸੰਗਤ ਬਿੱਟੋਂ ਕੁਰਬਾਣੀ। ਪਾ ਕੇ ਜੁੱਤਾ ਘਰ ਨੂੰ ਆ ਗਈ, ਰਾਜਾ ਤੈਨੂੰ ਚੜਿਆ, ਬਾਂਦੀ ਨੂੰ ਕਹਿੰਦਾ ਜਾਓ ਮਹਾਰਾਣੀ ਨੂੰ ਸੱਦ ਕੇ ਲਿਆ, ਸਾਹਮਣੇ ਆ ਕੇ ਖੜ ਗਈ। ਸਰਕਾਰ ਕੀ ਹੁਕਮ ਹੈ? ਕਹਿੰਦੇ ਉਹ ਜੋੜਾ ਪਹਿਨ ਕੇ ਦਿਖਾਲ ਜਿਹੜਾ ਫਰਾਨੇ ਰਾਜੇ ਕੰਨਿਓ ਆਇਆ ਸੀ ਸੁਗਾਤ ਦੇ ਵਿੱਚ। ਚਲੀ ਗਈ ਜਾ ਕੇ ਜੋੜਾ ਪਹਿਨ ਕੇ ਰਾਜੇ ਦੇ ਅੱਗੇ ਖੜ ਗਈ, ਆ ਕੇ ਝੂਠ ਮੱਠਾ ਪੈਣ ਲੱਗ ਗਿਆ, ਝੂਠ ਸਚਿਆਈ ਭਾਰੀ ਪੈਣੀ ਸ਼ੁਰੂ ਹੋ ਗਈ ਗੁਰਮੁਖੋ। ਰਾਜੇ ਦਾ ਦਿਮਾਗ ਖੜ ਗਿਆ, ਹੁਣ ਮੈਂ ਕੀ ਕਹਾਂ ਇਹਨੂੰ, ਹੁਣ ਝੂਠ ਸੱਚ ਤੇ ਲਾਗੂ ਨਹੀਂ ਹੋ ਸਕਦਾ ਹੈ। ਸੱਚ ਤੇ ਝੂਠ ਤਾਂ ਹੋ ਜਾਂਦਾ ਹੈ, ਪਰ ਸੱਚ ਤੇ ਝੂਠ ਨਹੀਂ ਹੋਵੇਗਾ ਕਦੇ ਵੀ। ਕਹਿਣ ਲੱਗੀ ਮਹਾਰਾਣੀ, ਉਹਨੇ ਸੋਚਿਆ ਵੀ ਕਿਤੇ ਨੇ ਚਾਬੀ ਲੈ ਕੇ ਕਿਤੇ ਖੋਲਣਾ ਲਿਆ ਹੋਵੇ ਅਲਵਾਰੀ ਜਿੰਦਾ, ਗਿਆ ਉੱਥੇ, ਰਾਣੀ ਉੱਥੇ ਖੜੀ ਹੈ। ਉਹਨੇ ਜਾ ਕੇ ਕੁੰਜੀ ਲਾ ਕੇ ਅਲਵਾਰੀ ਖੋਲੀ, ਜੁੱਤਾ ਉੱਥੇ ਵੀ ਪਿਆ, ਉੱਥੇ ਵੀ ਜੁੱਤਾ ਪਿਆ। ਹੈਰਾਨ ਹੋ ਗਿਆ, ਉਹਦਾ ਦਿਮਾਗ ਖੜ ਗਿਆ, ਝੂਠ ਜਮਾਂ ਹੀ ਚਲਿਆ ਗਿਆ। ਆ ਕੇ ਰਾਣੀ ਨੂੰ ਕਹਿੰਦਾ ਸਿੱਥਾ ਜਾ ਹੋ ਕੇ, ਕਹਿੰਦਾ ਮਹਾਰਾਣੀ ਇਹ ਤਾਕਤ ਕਿੱਥੋਂ ਪਾਈ ਹੈ? ਜੁੱਤਾ ਤਾਂ ਤੇਰਾ ਮੈਂ ਚੱਕ ਲਿਆ ਸੀ। ਮਹਾਰਾਣੀ ਕਹਿੰਦੀ ਐ ਸਰਕਾਰ, ਜਿਹਦੇ ਤੋਂ ਵਿਰੁੱਧ ਸੀ ਨਾ ਸੰਗਤ ਤੇ, ਜਿਹੜੇ ਤੂੰ ਸਚਿਆਈ ਤੇ ਵਿਰੁੱਧ ਸੀ ਨਾ, ਉਹ ਸਚਿਆਈ ਦੀ ਤਾਕਤ ਹੈ ਸਾਰੀ। ਇਹਦਾ ਸੰਗਤ ਦੀ ਕਿਰਪਾ ਦੁਆਰਾ ਤੂੰ ਤਾਂ ਚੱਕ ਲਿਆ ਸੀ ਨਾ, ਇਹਦਾ ਸੰਗਤ ਨੇ ਕਿਰਪਾ ਕਰੀ, ਮੈਨੂੰ ਜੁੱਤਾ ਉਹ ਜਿਹਾ ਹੀ ਮਿਲ ਗਿਆ। ਕਿਧਰੇ ਝੂਠ ਉੱਠ ਗਿਆ ਕਰੂ, ਤੁਸੀਂ ਸੀਨ ਦੇਖਿਆ ਹੀ ਉਹਨੇ ਰਾਜਾ ਹਰੀ ਚੰਦ ਦਾ, ਦੇਖ ਲਓ ਕਿਵੇਂ ਵਿਕੇ, ਕਿਵੇਂ ਕਿਵੇਂ ਮਹਾਰਾਣੀ ਕਿਵੇਂ ਉੱਥੇ ਬਹੁਤ ਗੁੱਸਾ। ਉਹ ਜਿਹੜੇ ਦੇਖਦੇ ਨੇ ਉਹਨਾਂ ਨੂੰ ਪਤਾ। ਆਓ ਅਬ ਤੋਂ ਟਾਈਮ ਹੋ ਗਿਆ, ਕੱਲ ਨੂੰ ਫਿਰ ਸ਼ੁਰੂ ਕਰਾਂਗੇ। ਗੁਰੂ ਸੋਤਰ ਦੇ ਵਿੱਚ ਬੋਲੋ, ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਚੱਲਾਂਗੇ। ਚਾਹੇ ਕੁਛ ਹੋਈ ਜਾਵੇ, ਦੀਵਾਨ ਜ਼ਰੂਰ ਸਜੇਗਾ। ਐ ਨਾ ਕਿ ਹਵਾ ਜੀ ਵਗਦੇ ਚਲੋ ਉੱਥੇ ਕੀ ਜਾਣਾ, ਪੜੋ ਉਪਰੋਂ ਕੱਲ ਨੂੰ ਇਹ ਹਵਾ ਵਾਲੀ ਸੁਣਾਵਾਂਗੇ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਜੀ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦੁਰ ਧੰਨ ਹੈ ਵਾਹਿਗੁਰੂ ਵਾਹਿਗੁਰੂ।